ਸਤਿਨਾਮ ਸ੍ਰੀ ਵਾਹਿਗੁਰੂ ਕਤਹੁ ਸਚੇਤ ਹੋਇ ਕੈ ਚੇਤਨਾ ਕੋ ਚਾਰ ਕੀਓ ਕਤਹੁ ਅਚਿੰਤ ਹੋਇ ਕੈ ਸੋਵਤ ਅਚੇਤ ਹੋ ਕਤਹੁ ਭਿਖਾਰੀ ਹੋਇ ਕੈ ਮੰਗਤ ਫਿਰਤ ਭੀਖ ਕਹੁ ਮਹਾਦਾਨ ਹੋ ਕੈ ਮੰਗਿਓ ਤਨ ਦੇਤ ਹੋ ਕਹੁ ਮਹਾਰਾਜਨ ਕੋ ਦੇਜਤ ਅਨੰਤ ਦਾਨ ਕਹੁ ਮਹਾਰਾਜਨ ਕੋ ਛੀਨ ਛਿਤ ਲੇਤ ਹੋ ਕਹੁ ਬੇਦ ਰੀਤ ਕਹੁ ਤਸ ਵਿਪਰੀਤ ਕਹੁ ਤਿਰਗੁਣ ਅਤੀਤ ਕਹੁ ਸੁਰਗੁਣਾ ਸਮੇਤ ਹੋ ਬੇਸਮਾਰਥ ਅਗਣਤ ਤੁਲੈ ਜਿਉਂ ਬਲਾਭੋ ਤਿਉਂ ਨਾਨਕ ਦਾਸ ਬੋਲੈ ਕਿਆ ਹਉ ਕਥੀ ਕਥੇ ਕਥ ਦੇਖਾਂ ਮੈਂ ਕਥਨਾ ਕਥਨਾ ਜਾਈ ਜੋ ਤੁਦ ਭਾਵੈ ਸੋਈ ਅੱਖਾਂ ਤਿਲ ਤੇਰੀ ਵਡਿਆਈ ਇਤੇ ਕੂਕਰ ਹਾਂ ਬੇਗਾਨਾ ਪੌਂਕਾਂ ਇਸ ਤਨ ਤਾਈ ਭਗਤਹੀਨ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ ਆਪ ਮੁਕਤ ਮੋਹਿ ਤਾਰੇ ਜੇ ਐਸੇ ਗੁਰ ਕਉ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੇ ਜੀ ਐਸੇ ਗੁਰ ਕਉ ਬਲ ਬਲ ਜਾਈਐ ਬਲ ਬਲ ਜਾਈਏ नारायण नरपत नमस्कार। ऐसे गुर को बल बल जाइए, आप मुक्त मोहे तार। कवन 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 गुण कहिए, अंत नहीं किस पार। लाख 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 कई कोरे को है सो विचार। विषम 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 ही पई है, लाल गुलाल रंगार। कहो नानक संतन रस आई है, ज्यों चाख गुंगा मुस्कार। ऐसे अंगुरां तो जी मैं बल बल जावा, ऐसे अंगुरां तो बल बल जावा। ਸਤਿਗੁਰਾਂ ਦੀ ਸੱਜੀ ਨਵਾਜੀ, ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ ਦੁਨਿਆਵੀ ਘਰਾਂ ਤੋਂ ਚੱਲ ਕੇ ਉਦਮ ਪ੍ਰਸ਼ਾਰਤ ਕਰਕੇ ਮਨ ਵਿੱਚ ਸ਼ਰਧਾ ਤੇ ਪ੍ਰੇਮ ਲੈ ਕੇ ਸਰਵਰੇ ਕੈਨਾਤ ਵਾਲੀਏ ਦੋ ਜਹਾਨ ਚਵਰ ਛਤਰ ਤਖ ਦੇ ਮਾਲਕ ਗੁਰਤਾ ਗੱਦੀ ਬਿਰਾਜਮਾਨ ਸਤਿਗੁਰੂ ਕਿਰਪਾ ਦੇ ਸਾਗਰ ਦਇਆ ਦੇ ਦਾਤੇ ਧਾਰਮਿਕ ਗ੍ਰੰਥਾਂ ਦੇ ਸਵਾਮੀ ਦਸ ਪਾਤਸ਼ਾਹੀ ਦੀ ਆਤਮਿਕ ਜੋਤ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਆਜਰਾ ਹਜ਼ੂਰ ਜਹਰਾ ਜਹੂਰ ਸਰਵ ਕਲਾ ਭਰਪੂਰ ਬਾਣੀ ਕੇ ਬੋਹਿਤ ਗੁਰੂਆਂ ਦਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਕੇ ਕਾਫੀ ਸਮੇਂ ਤੋਂ ਤੁਰਕੀ ਬਾਣੀ ਰੱਬੀ ਬਾਣੀ ਇਲਾਹੀ ਬਾਣੀ ਦਾ ਹਰੀ ਜਸ ਕੀਰਤਨ ਅਤੇ ਬਾਬਾ ਬਲਕਾਰ ਸਿੰਘ ਜੀ ਤੋਂ ਗੁਰਬਾਣੀ ਦੀਆਂ ਗੁਰਮਤ ਦੀਆਂ ਵਿਚਾਰਾਂ ਸਰਵਣ ਕਰਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਕੀਮਤੀ ਬਣਾ ਰਹੇ ਹੋ। ਜਿਹੜਾ ਹੋਰ ਆਪਣੇ ਕੋਲ ਸਮਾਂ ਥੋੜ੍ਹਾ ਜਿਹਾ ਰਹਿ ਗਿਆ ਉਹਨੂੰ ਵੀ ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ ਹਰੀ ਜਸ ਕਰਕੇ ਅਤੇ ਸੁਣ ਕੇ ਸਫਲਿਆ ਕਰਨਾ ਹੈ। ਸਾਰੀ ਸੰਗਤ ਆਪਣੀ ਰਸਨਾ ਪਵਿੱਤਰ ਕਰੋ ਜੀ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਜੀ ਨਿਊ ਮੇਹਰ ਸਿੰਘ ਕਲੋਨੀ ਪਟਿਆਲਾ ਦੀ ਸੰਗਤ ਨੇ ਉੱਦਮ ਕੀਤਾ ਹੈ, ਪ੍ਰੇਰਣਾ ਸੰਤ ਬਾਬਾ ਜੈਮਲ ਸਿੰਘ ਜੀ ਭਿੰਡਰ ਉਹਨਾਂ ਨੇ ਕੀਤੀ ਹੈ। ਕਿਰਪਾ ਕਾਲ ਪੁਰਖ ਨੇ ਕੀਤੀ ਹੈ, ਮਿਹਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੋਈ ਹੈ। ਪਿਛਲੇ ਸਾਲਾਂ ਦੀ ਤਰ੍ਹਾਂ ਐਤਕੀ ਵੀ ਪੰਜ ਦੀਵਾਨਾਂ ਦਾ ਸਮਾਂ ਰੱਖਿਆ ਸੀ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਸਦਕਾ ਪੰਜਵਾਂ ਦੀਵਾਨ ਪ੍ਰਾਰੰਭ ਹੈ। ਪਹਿਲਾਂ ਉਹਨਾਂ 55 ਮਾਈ ਭਾਈਆਂ ਨੂੰ ਜਿਨ੍ਹਾਂ ਨੇ ਅੱਜ ਖੰਡੇ ਵੱਟ ਦਾ ਅੰਮ੍ਰਿਤ ਛਕਿਆ ਹੈ ਉਹਨਾਂ ਨੂੰ ਲੱਖ ਲੱਖ ਵਧਾਈ ਹੋਵੇ। ਅੱਜ 55 ਪ੍ਰਾਣੀ ਖੰਡੇ ਵੱਟ ਦਾ ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜ਼ ਚੜ੍ਹੇ ਹਨ। ਸਵਾਲ ਸਾਧ ਸਿੰਘ ਜੀ, ਜਿੱਥੇ ਕਾਲ ਪੁਰਖ ਪਰਮੇਸ਼ਰ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਹੈ, ਸੰਗਤਾਂ ਨੇ ਉੱਦਮ ਉਪਰਾਲਾ ਕੀਤਾ ਹੈ, ਉੱਥੇ ਅੱਜ ਸੰਗਤਾਂ ਦੇ ਪ੍ਰੇਮ ਸਦਕਾ ਸਟੇਜ ਉੱਤੇ ਬਹੁਤ ਸਤਿਕਾਰਯੋਗ ਗੁਰਮੁਖ ਪਿਆਰੇ ਜਿਵੇਂ ਬਾਬਾ ਗੁਰਵਿੰਦਰ ਸਿੰਘ ਜੀ ਮਾਂਡੀ ਵਾਲੇ ਮਹਾਂਪੁਰਸ਼, ਬਾਬਾ ਸ਼ੇਰ ਸਿੰਘ ਜੀ ਹੱਲੇ ਵਾਲੇ, ਬਾਬਾ ਹਰਦੇਵ ਸਿੰਘ ਜੀ ਲੌਰਾ ਸਾਹਿਬ ਤੋਂ, ਬਾਬਾ ਜਸਵੀਰ ਸਿੰਘ, ਬਾਬਾ ਬਲਕਾਰ ਸਿੰਘ ਜੀ ਹੈੱਡ ਗ੍ਰੰਥੀ, ਬਾਬਾ ਤਲੋਚਨ ਸਿੰਘ। ਹੁਣੇ ਤੁਸੀਂ ਵਿਚਾਰ ਸੁਣ ਰਹੇ ਸੀ ਬਾਬਾ ਬਲਕਾਰ ਸਿੰਘ ਜੀ ਤੋਂ। ਇਹ ਜਿੰਨੇ ਜਥੇਦਾਰ ਨੇ ਮਹਾਂਪੁਰਸ਼ਾਂ ਦੇ ਇੱਕ ਦੂ ਇੱਕ ਚੜ੍ਹੰਦੀਆਂ ਕੌਣ ਜਾਣਾ ਮੇਰਾ ਨਾਮ ਜੀਓ, ਇਹ ਸਾਰੇ ਜਥੇਦਾਰ ਮਹਾਂਪੁਰਸ਼ਾਂ ਨੇ ਕਥਾ ਕੀਰਤਨ ਪ੍ਰਚਾਰ ਕਰਨ ਵਾਸਤੇ ਸਤਿਗੁਰਾਂ ਦੀ ਮਿਹਰ ਸਦਕਾ ਥਾਂ ਥਾਂ ਤੇ ਵਿਚਰ ਕੇ ਗੁਰਮਤਿ ਦਾ ਪ੍ਰਚਾਰ ਕਰਦੇ ਹਨ। ਪਰ ਇਹ ਅਕਾਲ ਪੁਰਖ ਦੀ ਕਿਰਪਾ ਹੈ ਜਾਂ ਬਾਬਾ ਜੈਮਲ ਸਿੰਘ ਜੀ ਭਿੰਡਰ ਮਹਾਂਪੁਰਸ਼ਾਂ ਦੀ ਪ੍ਰੇਰਨਾ ਪ੍ਰੇਮ ਸਦਕਾ ਹੀ ਇਕੱਤਰ ਹੋਏ ਆ ਇੱਥੇ ਸਟੇਜ ਤੇ, ਉਂਝ ਘੱਟ ਹੀ ਹੁੰਦੇ ਆ ਕਿਉਂਕਿ ਲਹਿਦਾ ਲਹਿਦਾ ਡਿਊਟੀਆਂ ਨੇ, ਜਿੱਥੇ ਜਿੱਥੇ ਕਿਹਦੀ ਡਿਊਟੀ ਲੱਗੀ ਹੁੰਦੀ ਆ ਉਹਨੂੰ ਸਮਾਂ ਉਹਦੇ ਮੁਤਾਬਕ ਵੰਡਿਆ ਹੁੰਦਾ ਹੈ। ਪਰ ਅੱਜ ਬੜੀ ਮਿਹਰ ਕੀਤੀ ਅਕਾਲ ਪੁਰਖ ਨੇ, ਜਿੱਥੇ ਗੁਰੂ ਸਵਾਰੀ ਸੰਗਤ ਦੇ ਅਕਾਲ ਪੁਰਖ ਪਰਮੇਸ਼ਰ ਦਾ ਸਰਗੁਣ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉੱਥੇ ਗੁਰੂ ਘਰ ਦੇ ਵਰੋਂ ਸਾਹਿਬ ਗੁਰਮੁਖ ਪਿਆਰੇ ਮਹਾਂਪੁਰਸ਼ ਵੀ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਅਤੇ ਦਰਸ਼ਨ ਦੇਣ ਵਾਸਤੇ ਪਹੁੰਚੇ ਹਨ। ਵੱਡੇ ਭਾਗ ਹੋਣ ਇਸ ਜੀਵ ਦੇ ਤਾਂ ਇਹਨੂੰ ਸਤਸੰਗ ਦੀ ਪ੍ਰਾਪਤੀ ਹੁੰਦੀ ਹੈ। ਬਿਨਾਂ ਭਾਗਾਂ ਤੋਂ ਸੰਗਤ ਵਿੱਚ ਆਇਆ ਨਹੀਂ ਜਾਂਦਾ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ, ਜੇ ਕੋਈ ਮਾਨ ਸਰੋਵਰ ਤੇ ਬਗਲੇ ਨੂੰ ਲਿਜਾ ਕੇ ਬਿਠਾ ਵੀ ਦੇਵੇ, ਪ੍ਰੇਰ ਕੇ ਕਹਿ ਕੂ ਕੇ, ਉੱਥੇ ਜਾ ਕੇ ਵੀ ਫਿਰ ਉਹ ਕਹਿੰਦੇ ਹੀਰੇ ਮੋਤੀ ਨਹੀਂ ਚੁੱਕਦਾ, ਡੱਡੀਆਂ ਮੱਛੀਆਂ ਲੱਭਦਾ ਫਿਰਦਾ ਹੁੰਦਾ। ਮਾਨਸਰ ਪਰ ਜੋ ਬਿਠਾਈਆ ਲੈ ਜਾਏ ਬੱਗ, ਮੁਕਤਾ ਅਮੋਲ ਤਾਂ ਜ਼ਮੀਨ ਬੀਨ ਖਾਤ ਹੈ। ਕਹਿੰਦੇ ਉੱਥੇ ਵੀ ਉਹ ਮੋਤੀ ਨਹੀਂ ਚੁੱਕਦਾ, ਡੱਡੀਆਂ ਮੱਛੀਆਂ ਲੱਭਦਾ ਫਿਰੀ ਜਾਂਦਾ। ਉੱਥੇ ਵੀ ਅਸਥਨ ਪਾਨ ਕਰਬੇ ਕਿ ਜੋ ਲਗਾਈਏ ਜੋਕ, ਕਹਿੰਦੇ ਜੋਕ ਨੂੰ ਜੇ ਆਪਾਂ ਅਸਥਨ ਨਾਲ ਵੀ ਲਾ ਦਈਏ ਨਾ, ਵੀ ਦੁੱਧ ਪੀ ਲੈ, ਕਦੇ ਦੁੱਧ ਨਹੀਂ ਪੀਂਦੀ ਉਹ। ਪੀਅਤ ਨਾ ਪੈ ਲੈ ਲਹੂ ਅੱਚੇ ਅਘਾਤ ਹੈ, ਲਹੂ ਪੀਏਗੀ ਫਿਰ ਵੀ ਉਹ, ਕਿਉਂਕਿ ਉਹ ਦੁੱਧ ਦੀ ਸਾਰ ਨਹੀਂ ਜਾਣਦੀ ਜਿਹੜੀ ਜੋਕ ਹੁੰਦੀ ਹੈ। ਬਿਲਕੁਲ ਦੁੱਧ ਦੇ ਨੇੜੇ ਹੁੰਦੇ ਹੋਏ ਵੀ ਖੂਨ ਦੇ ਨਾਲ ਚਿੰਬੜੀ ਰਹਿੰਦੀ ਹੈ। ਪਰਮ ਸੁਗੰਧ ਪਰ ਮਾਖੀ ਨਾ ਰਹਿਤ ਰਾਖੀ, ਜਿੰਨਾ ਮਰਜ਼ੀ ਤੁਸੀਂ ਮਹਿੰਗਾ ਪਰਫਿਊਮ ਛਿੜਕ ਦਿਓ, ਅਤਰ ਛਿੜਕ ਦਿਓ, ਕਿਉੜਾ ਛਿੜਕ ਦਿਓ, ਮੱਖੀ ਨਹੀਂ ਰਹੇਗੀ ਉੱਥੇ ਕਦੇ। ਮਹਾਂ ਦੁਰਗੰਧ ਪਰ ਬੇਗ ਚੱਲ ਜਾਤ ਹੈ, ਗੰਦਗੀ ਦੇ ਢੇਰ ਤੇ ਕਹਿੰਦੇ ਫਿਰ ਬੜੀ ਸਪੀਡ ਨਾਲ ਜਾਂਦੀ ਹੈ ਉੱਥੇ, ਸੁਗੰਧੀ ਵਾਲੀ ਥਾਂ ਤੇ ਨਹੀਂ ਬੈਠੇਗੀ। ਜੈਸੇ ਗੱਜ ਮਦਨ ਕੈ ਡਾਰਤ ਹੈ ਸ਼ਾਰ ਸਿਰ, ਸੰਤਨ ਕੇ ਦੋਖੀ ਸਤ ਸੰਗ ਨਾ ਬਿਹਾਤ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਚੰਦਨ ਮਲ ਮਲ ਕੇ ਹਾਥੀ ਨੂੰ ਨਿਭਾਈ ਜਾਓ ਜਿੰਨਾ ਮਰਜ਼ੀ, ਪਰ ਉਹਦਾ ਸੁਭਾਅ ਹੈ ਕਿ ਉਹਨੇ ਚੱਕ ਕੇ ਸੁੰਡ ਨਾਲ ਆਪਣੇ ਉੱਤੇ ਮਿੱਟੀ ਫਿਰ ਸਿੱਟ ਲੈਣੀ, ਸ਼ਾਰ ਉਡਾਉਣੀ ਹੈ ਉਹਨੇ। ਤੇ ਜਿੰਨਾ ਮਰਜ਼ੀ ਸਤਿਗੁਰੂ ਮਹਾਰਾਜ ਸਮਝਾਉਂਦੇ ਨੇ ਬਾਣੀ ਦੁਆਰਾ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਕਹਿਤ ਕਬੀਰ ਸੁਨੋ ਰੇ ਸੰਤੋ ਸਾਧ ਸੰਗਤ ਤਰ ਜਾਹੇਗਾ, ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ, ਅੰਦਲੇ ਤਿਰ ਭਵਨ ਸੂਝਿਆ ਗੁਰ ਭੇਟ ਪਨੀਤਾ, ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ। ਪਰ ਭਾਈ ਗੁਰਦਾਸ ਜੀ ਕਹਿੰਦੇ, ਸੰਤਨ ਕੇ ਦੁਖੀ ਸਤ ਸੰਗ ਨਾ ਬਿਹਾਤ ਹੈ, ਉਹ ਬਿਨਾਂ ਕਰਮਾਂ ਤੋਂ ਸੰਗਤ ਵਿੱਚ ਆ ਨਹੀਂ ਸਕਦੇ। ਸਾਹਿਬ ਵੀ ਬਾਣੀ ਚ ਐਸਾ ਫਰਮਾਉਂਦੇ ਹਨ,
ਕਰਮਾਂ ਤੋਂ ਹੀਣਿਆਂ ਨੂੰ ਮਿਲਦੀ ਨਹੀਂ ਸੰਗਤ ਗੁਰਾਂ ਦੀ, ਭਾਗਾਂ ਤੋਂ ਹੀਣਿਆਂ ਨੂੰ ਮਿਲਦੀ ਨਹੀਂ ਸੰਗਤ ਗੁਰਾਂ ਦੀ, ਮਿਲਦੀ ਨਾ ਸੰਗਤ ਗੁਰਾਂ ਦੀ, ਮਿਲਦੀ ਨਾ ਸੰਗਤ ਗੁਰਾਂ ਦੀ, ਪਾਕਾਂ ਤੋਂ ਹੀਣਿਆ ਮਿਲਦੀ ਨਾ ਸੰਗਤ ਗੁਰਾਂ ਦੀ ਭਾਗਾਂ ਤੋਂ ਬਿਨਾਂ ਸੰਗਤ ਪ੍ਰਾਪਤ ਨਹੀਂ ਹੁੰਦੀ। ਇਹ ਪਰਸੋਂ ਆਪਣੀ ਇਹ ਵਿਚਾਰ ਚੱਲ ਰਹੀ ਸੀ ਕਿ ਗੁਰੂ ਕੀ ਸੰਗਤ ਵਿੱਚ ਆ ਕੇ ਜੀਵ ਦੇ ਕਰਮ ਬਦਲ ਜਾਂਦੇ ਨੇ, ਸੁਭਾਅ ਬਦਲ ਜਾਂਦਾ ਹੈ, ਜੀਵਨ ਬਦਲ ਜਾਂਦੇ ਨੇ, ਤਕਦੀਰਾਂ ਬਦਲ ਜਾਂਦੀਆਂ ਨੇ, ਮਾੜੇ ਕਰਮ ਮਿਟ ਕੇ ਚੰਗੇ ਪ੍ਰਧਾਨ ਹੋ ਜਾਂਦੇ ਨੇ। ਇਨ੍ਹਾਂ ਸੁਖੈਨ ਸਾਧਨ ਸਤਿਗੁਰਾਂ ਨੇ ਸਾਡੇ ਭਲੇ ਵਾਸਤੇ ਬਣਾ ਦਿੱਤਾ ਕਿ ਆ ਕੇ ਸਤਿਗੁਰਾਂ ਨੂੰ ਸ਼ਰਧਾ ਨਾਲ ਨਮਸਕਾਰ ਕਰਦਾ ਹੈ। ਇਹਦੇ ਮੱਥੇ ਤੇ ਜਿਹੜੇ ਪੁੱਠੇ ਲੇਖ ਲਿਖੇ ਹੋਏ ਨੇ ਉਹ ਮਿਟ ਕੇ ਚੰਗੇ ਪ੍ਰਧਾਨ ਹੋ ਜਾਂਦੇ ਨੇ। ਆਪਣੇ ਖਿਆਲ ਸ੍ਰੀ ਅਕਾਲ ਤਖ਼ਤ ਸਾਹਿਬ ਲੈ ਕੇ ਚੱਲੋ। ਅਕਾਲ ਤਖ਼ਤ ਤਖ਼ਤਾਂ ਸਾਧ ਸਿੰਘ ਜੀ ਹਮਾਯੂ ਦਾ ਵੀ ਸੀ, ਅਕਬਰ ਬਾਦਸ਼ਾਹ ਦਾ ਵੀ ਸੀ, ਜਹਾਂਗੀਰ ਬਾਦਸ਼ਾਹ ਦਾ ਵੀ, ਸ਼ਾਹਜਹਾਨ ਦਾ, ਔਰੰਗਜ਼ੇਬ ਦਾ, ਪਰ ਅੱਜ ਕਿਤੇ ਲੱਭ ਨਹੀਂ ਰਹੇ। ਉਹ ਹੈ ਕਿੱਥੇ ਸੀ? ਪਰ ਸਤਿਗੁਰਾਂ ਨੇ ਤਖ਼ਤ ਸਾਜਿਆ ਸ੍ਰੀ ਅਕਾਲ ਤਖ਼ਤ, ਅਕਾਲ ਜਿਹਦੇ ਵਿੱਚ ਸਮਾਂ ਨਹੀਂ ਹੈ। ਉਹਨਾਂ ਤਖ਼ਤਾਂ ਨੂੰ ਕਿਸੇ ਕਾਰੀਗਰਾਂ ਨੇ ਬਣਾਇਆ, ਮਜ਼ਦੂਰ ਲੱਗੇ, ਮਿਸਤਰੀ ਲੱਗੇ, ਕਿਸੇ ਨੇ ਨਕਸ਼ਾ ਬਣਾਇਆ ਕਿਸੇ ਨੇ, ਪਰ ਅਕਾਲ ਤਖ਼ਤ ਸਾਹਿਬ ਨੂੰ ਕਿਸੇ ਕਾਰੀਗਰ ਨੇ ਨਹੀਂ ਬਣਾਇਆ, ਕਿਸੇ ਮਿਸਤਰੀ ਨੇ, ਮਜ਼ਦੂਰ ਨੇ ਇੱਟਾਂ ਨਹੀਂ ਲਾਈਆਂ। ਆਪ ਛੇਵੇਂ ਪਾਤਸ਼ਾਹ ਨੇ, ਬਾਬਾ ਬੁੱਢਾ ਸਾਹਿਬ ਨੇ ਤੇ ਭਾਈ ਗੁਰਦਾਸ ਜੀ ਨੇ ਆਪ ਇੱਟਾਂ ਲਾਈਆਂ। ਛੇਵੇਂ ਪਾਤਸ਼ਾਹ ਮਹਾਰਾਜ ਨੇ ਕਾਲ ਦਾ ਤਖ਼ਤ ਹੈ ਨਾ ਉਹ, ਬਾਬਾ ਬੁੱਢਾ ਸਾਹਿਬ ਜੀ ਨੇ ਜਿਨ੍ਹਾਂ ਨੇ ਅੱਠ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਸਾਧ, ਦੂਸਰੇ ਪਾਤਸ਼ਾਹ ਤੋਂ ਛੇਵੇਂ ਪਾਤਸ਼ਾਹ ਤੱਕ ਗੁਰਤਾ ਗੱਦੀ ਦਾ ਤਿਲਕ ਲਾਇਆ ਬਾਬਾ ਬੁੱਢਾ ਸਾਹਿਬ ਜੀ ਨੇ, ਜਿਨ੍ਹਾਂ ਨੂੰ ਪਹਿਲੇ ਪਾਤਸ਼ਾਹ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਸੇਵਾ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ, ਛੇਵੇਂ ਪਾਤਸ਼ਾਹ ਮਹਾਰਾਜ ਨੂੰ ਦੁਨਿਆਵੀ ਵਿੱਦਿਆ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਪੜ੍ਹਾਈ। ਫਿਰ ਭਾਈ ਗੁਰਦਾਸ, ਜਿਨ੍ਹਾਂ ਵਰਗਾ ਵਿਦਵਾਨ ਦੁਨੀਆਂ ਤੇ ਨਹੀਂ ਹੋ ਸਕਦਾ ਕੋਈ, ਪਹਿਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਭਾਈ ਗੁਰਦਾਸ ਜੀ ਨੇ ਆਪਣੇ ਹਸਤ ਕਮਲਾਂ ਨਾਲ ਲਿਖਿਆ, ਲਿਖਾਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਫਿਰ ਛੇਵੇਂ ਪਾਤਸ਼ਾਹ ਦੀ ਸਿਫਤ ਇਸ ਜ਼ਬਾਨ ਨਾਲ ਕੀਤੀ ਨਹੀਂ ਜਾ ਸਕਦੀ, ਬੜ ਜੋਧਾ, ਬਹੁ ਪਰ ਉਪਕਾਰੀ, ਦਲ ਭੰਜਨ ਗੁਰ ਸੂਰਮਾ, ਬੜ ਜੋਧਾ ਬਹੁ ਪਰ ਉਪਕਾਰੀ, ਚਾਰ ਪੈਰਾਂ ਤੋਂ ਵੱਧ ਸਤਿਗੁਰਾਂ ਨੇ ਜੰਗ ਨਹੀਂ ਕੀਤਾ, ਚਾਰ ਜੰਗ ਕੀਤੇ, ਚਾਰ ਪੈਰਾਂ ਚ ਫਤਿਹ ਕਰ ਦਿੱਤੀ। ਭਾਵੇਂ 50,000 ਫੌਜ ਲੈ ਕੇ ਆਇਆ, ਕੋਈ 10,000 ਫੌਜ ਲੈ ਕੇ ਆਇਆ, ਕੋਈ 5,000 ਲੈ ਕੇ ਆਇਆ, ਸ਼ਾਮ ਨੂੰ ਫਤਿਹ ਕਰ ਦਿੰਦੇ। ਬੜ ਜੋਧੇ ਏਡੇ ਸੀ, ਦਲ ਭੰਜਨ ਗੁਰ ਸੂਰਮਾ, ਗੁਰੂ ਵੀ ਸੂਰਮਾ ਵੀ,
ਵੱਡਾ ਯੋਧਾ ਵੀ ਤੇ ਪਰਉਪਕਾਰੀ। ਆਪ ਮਹਾਰਾਜ ਨੇ ਅਕਾਲ ਤਖ਼ਤ ਸਾਹਿਬ ਤਿਆਰ ਕੀਤਾ, ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ ਤੇ ਛੇਵੇਂ ਪਾਤਸ਼ਾਹ ਮਹਾਰਾਜ। ਆਪ ਚੂਨਾ ਰਗੜਿਆ, ਆਪ ਇੱਟਾਂ ਲਾਈਆਂ। ਅਕਾਲ ਤਖ਼ਤ ਸਾਹਿਬ ਉੱਤੇ ਸੱਚੇ ਪਾਤਸ਼ਾਹ ਸੰਗਤਾਂ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਸੱਚਾ ਪਾਤਸ਼ਾਹ ਕਹਿ ਕੇ ਸਤਿਕਾਰਦੀਆਂ ਸਨ। ਸਤਿਗੁਰ ਸੱਚਾ ਪਾਤਸ਼ਾਹ, ਹੋਰ ਪਾਤਸ਼ਾਹ ਝੂਠੇ ਦੁਨਿਆਵੀ, ਇਹ ਤਾਂ ਝੂਠੇ ਨੇ। ਕੱਲ ਬਣਨ ਦੇ ਢੋਲ ਵੱਜ ਰਹੇ ਸੀ ਖੁਸ਼ੀਆਂ, ਹੁਣ ਗਮ ਲੱਗਿਆ ਕਿਤੇ ਹਿੱਲ ਗਿਆ ਢਾਵਾਂ ਢੋਲ, ਜਾਂ ਗਿਰੇ ਨਾ ਜਾਵੇ ਕਿਤੇ ਕੰਮ। ਇਹ ਕਾਹਦੀਆਂ ਬਾਰਸਾਈਆਂ ਜਿੱਥੇ ਚਿੰਤਾ ਹੀ ਲੱਗੀ ਹੈ। ਬਣਦੀਆਂ ਖੁਸ਼ੀਆਂ ਤੇ ਜਾਣਦੀਆਂ ਗਮੀਆਂ ਨੇ ਜਿਹੜੀਆਂ, ਇਹ ਕਾਹਦੇ ਰਾਜ ਨੇ। ਦਾਸ ਕਬੀਰ ਚੜ੍ਹਿਓ ਗੜ ਉੱਪਰ, ਰਾਜ ਲਿਓ ਅਬਨਾਸੀ। ਰੱਬ ਦੇ ਪਿਆਰਾਂ ਦਾ ਅਬਨਾਸੀ ਰਾਜਾ ਨਾ ਕਦੇ ਜਾ ਸਕਦਾ ਨਾ ਸਕਦਾ। ਇਸ ਕਰਕੇ ਸਾਧਸੰਗਤ ਜੀ ਸੱਚਾ ਪਾਤਸ਼ਾਹ ਕਹਿ ਕੇ ਸੰਗਤਾਂ ਸਤਿਕਾਰਦੀਆਂ ਸਨ। ਮਹਾਰਾਜ ਅਕਾਲ ਤਖ਼ਤ ਸਾਹਿਬ ਉੱਤੇ ਵੀਰ ਆਸਣ ਲਾ ਕੇ ਸੁਭਾਇਮਾਨ, ਬੜੀ ਕੀਮਤੀ ਕਲਗੀ ਜਿਹਦੇ ਵਿੱਚ ਹੀਰਾ ਦਮਕਾ ਮਾਰਦਾ, ਸ਼ਕਤੀਸ਼ਾਲੀ ਸਡੌਲ ਸਰੀਰ ਸਤਿਗੁਰਾਂ ਦਾ, ਇੱਕ ਚੌਰ ਬਰਦਾਰ ਗੁਰਸਿੱਖ ਬੜੀ ਸ਼ਰਧਾ ਨਾਲ ਸਤਿਗੁਰਾਂ ਨੂੰ ਚੌਰ ਸਾਹਿਬ ਕਰ ਰਿਹਾ। ਬੜਾ ਕੀਮਤੀ ਚੰਦੋਆ ਸਤਿਗੁਰਾਂ ਦੇ ਸੀਸ ਤੇ ਝੂਲਦਾ। ਇਹ ਤਿੰਨ ਗੱਲਾਂ ਕੇਵਲ ਤਾਂ ਕੇਵਲ ਗੁਰੂ ਨੂੰ ਸੁਭਾਇਮਾਨ ਨੇ, ਚਵਰ ਛਤਰ ਤਖ਼ਤ ਦੇ ਮਾਲਕ। ਚੰਦੋਆ ਸਾਹਿਬ ਲੱਗਣਾ, ਚੌਰ ਸਾਹਿਬ ਹੋਣਾ ਤੇ ਤਖ਼ਤ ਸੱਜਣਾ ਸਤਿਗੁਰਾਂ ਨੂੰ। ਫਿਰ ਜਿਨ੍ਹਾਂ ਨੇ ਰੀਸਾਂ ਕੀਤੀਆਂ, ਹੁਣ ਪਤਾ ਨਹੀਂ ਕਦੋਂ ਕਿਰਪਾ ਕਾਲ ਪੁਰਖ ਨੇ ਕਰ ਹੀ ਦੇਣੀ ਕਿਸੇ ਦਿਨ। ਖਾਲਸੇ ਦਾ ਇਤਿਹਾਸ ਹੈ, ਕੋਈ ਆਖੇ ਵੀ ਸੱਤ ਸਮੁੰਦਰ ਟੱਪ ਗਿਆ, ਉੱਥੇ ਜਾ ਕੇ ਸੁੱਖ ਦੀ ਨੀਂਦਰੇ ਕੋਈ ਸੌਂ ਗਿਆ ਹੋਵੇ, ਖਾਲਸੇ ਦਾ ਇਤਿਹਾਸ। ਜਿਹੜਾ ਸਰਬੱਤ ਦਾ ਭਲਾ ਮੰਗਦਾ ਹੈ, ਰੋਜ਼ ਅਰਦਾਸ ਕਰਕੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਆਪਣਾ ਨਹੀਂ ਮੰਗਦਾ ਇਕੱਲੇ ਪੰਜਾਬ ਦਾ, ਹਿੰਦੁਸਤਾਨ ਦਾ, ਸਿੱਖਾਂ ਦਾ ਨਹੀਂ, ਸਮੁੱਚੀ ਮਨੁੱਖਤਾ ਦਾ, ਸਾਰੇ ਸੰਸਾਰ ਦਾ ਭਲਾ ਮੰਗਦਾ। ਤੇ ਸਰਬੱਤ ਦੇ ਭਲਾ ਮੰਗਣ ਵਾਲੇ ਨਾਲ ਵੀ ਜੇ ਕਿਸੇ ਨੇ ਫਿਰ ਮੱਥਾ ਲਾਇਆ ਨਾ, ਸਿਆਣੇ ਕਹਿੰਦੇ ਨੇ ਜਦੋਂ ਗਿੱਦੜ ਦੀ ਮੌਤ ਆ ਜਾਏ, ਉਹ ਫਿਰ ਪਿੰਡ ਦੀ ਮੁੰਨੀ ਨਾਲ ਖੁਰਕਦਾ ਹੁੰਦਾ ਆ ਕੇ, ਜੰਗਲ ਜੋ ਆ ਕੇ ਨਾ ਪਿੰਡ ਦੀ ਮੁੰਨੀ ਖੁਰਕਣ ਲੱਗ ਜਾਂਦਾ। ਤਾਂ ਸੱਤ ਅੱਠ ਇਕੱਠੇ ਫਿਰਦੇ ਹੁੰਦੇ ਨੇ ਡੱਗ ਕੁੱਤੇ, ਕਿਸੇ ਦੇ ਨਿਗਾਹ ਚੜ੍ਹ ਜਾਂਦਾ, ਫਿਰ ਲੀਰ ਲੀਰ ਕਰ ਦਿੰਦੇ ਨੇ ਉਹ। ਜਦੋਂ ਗਿੱਦੜ ਦੀ ਮੌਤ ਆਉਂਦੀ, ਫਿਰ ਉਹ ਪਿੰਡ ਵੱਲ ਆਉਣ ਲੱਗ ਪੈਂਦਾ ਹੈ। ਸਾਧਸੰਗ ਜੀ ਜਦੋਂ ਸੱਪ ਦੀ ਮੌਤ ਆਉਂਦੀ, ਫਿਰ ਉਹ ਰਾਹ ਤੇ ਬੈਠਣ ਲੱਗ ਜਾਂਦਾ, ਟਾਈਮ ਥੋੜਾ ਰਹਿ ਜਾਂਦਾ ਉਹ। ਫਿਰ ਕਿਸੇ ਲਾਠੀ ਵਾਲੇ ਦੀ ਨਿਗਾਹ ਚੜ੍ਹੀ ਜਾਂਦਾ। ਤੇ ਸਾਧਸੰਗ ਜੀ ਜਦੋਂ ਕੀੜੇ ਦੀ ਮੌਤ ਆ ਜਾਏ, ਨਿਸ਼ਾਨੀ ਉਹਦੇ ਖੰਭ ਨਿਕਲ ਆਉਂਦੇ। ਸ਼ਾਮ ਤੱਕ ਉੱਡ ਲਵੇ ਜਿਹੜਾ ਉੱਡਣਾ, ਜਦ ਲਾਈਟਾਂ ਮੱਚੀਆਂ, ਗਿਰਨਾ ਕਿਸੇ ਲਾਈਟ ਉੱਤੇ, ਸੜ ਕੇ ਤੜਫ ਤੜਫ ਕੇ ਮਰ ਜਾਣਾ। ਜਦੋਂ ਕਿਸੇ ਦਾ ਮਾੜਾ ਸਮਾਂ ਆਉਂਦਾ ਨਾ, ਫਿਰ ਇਸ ਘਰ ਨਾਲੋਂ ਮੱਥਾ ਲਾ ਲੈਣ, ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਆ। ਜਦੋਂ ਉਹਦਾ ਥੋੜਾ ਸਮਾਂ ਰਹਿ ਜਾਂਦਾ, ਫਿਰ ਇਸ ਘਰ ਨਾਲੋਂ ਮੱਥਾ ਲਾਉਂਦੇ। ਇਹ ਨਿਸ਼ਾਨੀ ਹੈ। ਵੱਡੀਆਂ ਵੱਡੀਆਂ ਤਾਕਤਾਂ ਜਿਨ੍ਹਾਂ ਦਾ ਦੁਨੀਆਂ ਚ ਕਿਸੇ ਨੇ ਰਾਹ ਨਹੀਂ ਰੋਕਿਆ, ਜਿਹੜੇ ਇਸ ਘਰ ਨਾਲ ਮੱਥਾ ਲਾਇਆ, ਖੁਰਾ ਖੋਜ ਮਿਟ ਗਿਆ ਦੁਨੀਆਂ ਤੋਂ। ਇਹ ਤਿੰਨ ਗੱਲਾਂ ਕੇਵਲ ਤਾਂ ਕੇਵਲ ਗੁਰੂ ਨੂੰ ਸੁਭਾਇਮਾਨ, ਚਵਰ ਛਤਰ ਤਖ਼ਤ ਦੇ ਮਾਲਕ। ਸਤਿਗੁਰ ਮਹਾਰਾਜ ਤਖ਼ਤ ਤੇ ਸਭਾਇਮਾਨ ਨੇ ਸੰਗਤਾਂ ਆਪਣੀ ਯਥਾ ਸ਼ਕਤ ਭੇਟਾ ਰੱਖ ਕੇ, ਜਿਵੇਂ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਮਸਕਾਰ ਕਰ ਰਹੀਆਂ ਸੰਗਤਾਂ, ਇਸ ਤਰ੍ਹਾਂ ਭੇਟਾ ਅਰਪ ਕੇ ਨਮਸਕਾਰਾ ਕਰਕੇ ਬੈਠਦੀਆਂ ਜਾਂਦੀਆਂ ਨੇ। ਸੰਗਤ ਦੇ ਵਿੱਚ ਇੱਕ ਸਲਾਮ ਮਾਦਾ ਕਾਜੀ ਬੈਠਾ ਹੈ, ਹੈ ਤਾਂ ਸ਼ਰਧਾਲੂ ਗੁਰੂ ਘਰ ਦਾ, ਪਰ ਉਹਦੇ ਮਨ ਵਿੱਚ ਇੱਕ ਸ਼ੰਕਾ ਉਤਪੰਨ ਹੋ ਰਿਹਾ ਹੈ। ਸ਼ੰਕਾ, ਸਤਸੰਗ ਜੀ, ਜਿਹੜਾ ਸ਼ੰਕਾਵਾਦੀ ਮਨ ਹੈ ਉਹ ਕਦੇ ਸ਼ਾਂਤ ਨਹੀਂ ਹੋ ਸਕਦਾ ਹੈ, ਉਹਦੇ ਮਨ ਨੂੰ ਕਦੇ ਸ਼ਾਂਤੀ ਨਹੀਂ ਆ ਸਕਦੀ। ਸ਼ੰਕਾਵਾਦੀ ਮਨ ਉਹ ਇਸ ਤਰ੍ਹਾਂ ਸ਼ਾਂਤ ਰਹਿੰਦਾ ਜਿਵੇਂ ਆਪਣੇ ਬਿਸਤਰ ਤੇ ਪਿਆ ਰੋੜ ਆਪਾਂ ਨੂੰ ਸੌਣ ਨਹੀਂ ਨਾ ਦਿੰਦਾ, ਉਹਦੇ ਮਨ ਨੂੰ ਕਦੇ ਸ਼ਾਂਤੀ ਨਹੀਂ ਆ ਸਕਦੀ। ਪਰ ਅੱਜ ਤਾਂ ਫਿਰ ਕਿਸੇ ਦੇ ਮਨ ਨੂੰ ਹੀ ਸ਼ਾਂਤੀ ਹੋਣੀ, ਕਿਉਂਕਿ ਆਪਾਂ ਹੈ ਹੀ ਸ਼ੰਕੇਵਾਦੀ ਹਾਂ। ਜਿੱਥੇ ਵੀ ਜਾਂਦੇ ਹਾਂ ਉੱਥੇ ਵੀਕ ਪੁਆਇੰਟ ਲੱਭਣੇ, ਵੀ ਇੱਥੇ ਨੁਕਸ ਕਿਹੜੀ ਸੀ, ਕਿਹੜੀ ਗੱਲ ਚੰਗੀ ਨਹੀਂ ਇੱਥੇ, ਕੋਈ ਨਾ ਕੋਈ ਤਾਂ ਗੁਰੂ ਵੀ ਇੱਛਾ ਪੂਰਕ ਹੈ ਸਾਡਾ, ਜਿਹੜੀ ਵੀ ਕੋਈ ਇੱਛਾ ਲੈ ਕੇ ਆਉਂਦਾ ਉਹਦੀ ਪੂਰੀ ਵੀ ਕਰ ਦਿੰਦੇ ਨੇ, ਉਹਨੂੰ ਵੀ ਮਹਾਰਾਜ ਦੇ ਦਿੰਦੇ ਕੋਈ ਨਾ ਕੋਈ ਵੀਕ ਪੁਆਇੰਟ, ਬਸ ਫਿਰ ਉਹਨੂੰ ਹੀ ਰਿਪੀਟ ਕਰਦਾ ਰਹਿੰਦਾ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ, ਲੋਕ ਅਵਗੁਣਾ ਕੀ ਬੰਨਾ ਗੰਠੜੀ, ਗੁਣ ਨਾ ਬਿਹਾਜੈ ਕੋਈ, ਗੁਣ ਕਾ ਗਾਹਕ ਨਾਨਕਾ ਬਿਰਲਾ ਕੋਈ ਹੋ। ਗੁਣ ਤਾਂ ਕੋਈ ਲੈਣ ਵਾਸਤੇ ਬਿਰਲਾ ਆਉਂਦਾ, ਕਰਨੀ ਇਕੱਠੇ ਔਗਣ ਵਾਸਤੇ, ਔਗਣ ਕਰਨ ਇਕੱਠੇ ਕਰਨ ਵਾਸਤੇ ਆਉਂਦੇ। ਜਿੱਥੇ ਜਾਂਦੇ ਹਾਂ ਕੋਈ ਨਾ ਕੋਈ ਔਗਣ ਦੇਖਦੇ ਹਾਂ, ਬਰਿਆਈ ਦੇਖਦੇ ਹਾਂ, ਘਾਟ ਦੇਖਦੇ ਹਾਂ, ਇਹਨੂੰ ਮਨ ਦੀ ਕੀੜੀ ਬਿਰਤੀ ਕਹਿੰਦੇ ਨੇ। ਕੀੜੀ ਨੂੰ ਤੁਸੀਂ ਸੋਨੇ ਦੇ ਮਹਿਲ ਚ ਛੱਡ ਦਿਓ, ਉਹਦਾ ਕੋਈ ਸੋਨੇ ਦੇ ਮਹਿਲ ਨਾਲ ਮਤਲਬ ਨਹੀਂ, ਉੱਥੇ ਖੱਡ ਲੱਭਦੀ ਫਿਰੇਗੀ ਉੱਥੇ ਸੋਨੇ ਦੇ ਮਹਿਲ ਦੇ ਵਿੱਚ। ਇਸੇ ਤਰ੍ਹਾਂ ਸਾਡੇ ਮਨ ਦਾ ਸੁਭਾਅ ਹੈ ਕਿ ਜਿੱਥੇ ਜਾਏ ਕੋਈ ਨਾ ਕੋਈ ਨੁਕਸ ਲੱਭਦਾ, ਕੋਈ ਬੁਰਿਆਈ ਦੇਖਦਾ, ਕੋਈ ਘਾਟ ਦੇਖਦਾ, ਕੋਈ ਵੀਕ ਪੁਆਇੰਟ ਕੋਈ ਨਾ ਕੋਈ ਤਾਂ ਮਿਲੇ, ਤੇ ਮਿਲ ਜਾਂਦੇ ਹੈ, ਕਿਉਂਕਿ ਗੁਰੂ ਇੱਛਾ ਪੂਰਕ ਹੈ, ਸਭ ਦੀ ਇੱਛਾ ਪੂਰੀ ਕਰਦਾ ਹੈ, ਫਿਰ ਉਹਦੇ ਤੇ ਹੀ ਵਿਚਾਰ ਕਰਦਾ ਰਹਿੰਦਾ। ਇਹ ਜਿਹੜਾ ਸ਼ੰਕਾ ਹੈ ਇਹ ਮਨ ਨੂੰ ਸ਼ਾਂਤੀ ਨਹੀਂ ਆਉਣ ਦਿੰਦਾ, ਸ਼ਾਂਤ ਨਹੀਂ ਹੁੰਦਾ ਸ਼ੰਕਾਵਾਦੀ ਦਾ ਮਨ। ਜਾਂ ਤਾਂ ਸ਼ੰਕਾ ਕਰੇ ਨਾ, ਜੇ ਹੋ ਜਾਏ ਤਾਂ ਉਹਨੂੰ ਨਿਵਿਰਤ ਕਰ ਲੈਣਾ ਚਾਹੀਦਾ ਹੈ, ਨਹੀਂ ਤਾਂ ਫਿਰ ਪੱਠੀ ਦੇ ਦਾਣੇ ਵਾਂਗੂ ਮਨ ਭੁੱਜਦਾ ਸੜਦਾ ਰਹਿੰਦਾ। ਪਰ ਅੱਜ ਤਾਂ ਧਾਰਮਿਕ ਗ੍ਰੰਥਾਂ ਤੇ, ਗੁਰੂ ਕੇ ਇਤਿਹਾਸ ਤੇ, ਗੁਰਬਾਣੀ ਤੇ, ਸਤ ਪੁਰਸ਼ਾਂ ਤੇ ਸ਼ੰਕੇ ਤੋਂ ਬਿਨਾਂ ਗੱਲ ਹੀ ਨਹੀਂ ਹੋ ਰਹੀ ਕੋਈ। ਵਿਸ਼ਵਾਸ, ਪ੍ਰਤੀਤ, ਭਾਵਨਾ, ਸ਼ਰਧਾ ਵਾਲਾ ਤਾਂ ਹੈ ਕੋਈ ਵਿਰਲਾ, ਕਿਉਂ, ਕਿਵੇਂ ਹੁੰਦਾ, ਕਿਸ ਤਰ੍ਹਾਂ ਹੁੰਦਾ, ਕੀ ਹੁੰਦਾ, ਹਰ ਗੱਲ। ਵਿਦਿਆ ਪੜ੍ਹਨੀ ਕੋਈ ਮਾੜੀ ਗੱਲ ਨਹੀਂ, ਵਿਦਿਆ ਪੜ੍ਹ ਕੇ ਹੰਕਾਰੀ ਹੋ ਜਾਣਾ ਮਾੜੀ ਗੱਲ ਹੈ। ਤੇ ਸਾਹਿਬ ਕਹਿੰਦੇ ਜਦੋਂ ਚਾਰ ਅੱਖਰ ਪੜ੍ਹ ਕੇ ਹੋ ਜਾਏ ਹੰਕਾਰ, ਫਿਰ ਨਰਕਾਂ ਦੀ ਅੱਗ ਵਿੱਚ ਸੜ ਤਾਂ ਸਕਦਾ ਪਰ ਨਿਕਲ ਨਹੀਂ ਸਕਦਾ। ਜੇ ਹੰਕਾਰ ਹੋ ਗਿਆ ਵਿਦਿਆ ਪੜ੍ਹ ਕੇ, ਨਾ ਗੁਰੂ ਦਾ ਬਚਨ ਮੰਨਦਾ, ਨਾ ਕਿਸੇ ਧਾਰਮਿਕ ਗ੍ਰੰਥ ਦੀ ਗੱਲ ਸੁਣ ਕੇ ਰਾਜੀ ਹੈ, ਨਾ ਕਿਸੇ ਸਤਪੁਰਸ਼ ਦੀ, ਕੀ ਹੁੰਦਾ ਜੀ, ਕਿਉਂ ਹੁੰਦਾ, ਕਿਸ ਤਰ੍ਹਾਂ ਹੁੰਦਾ। ਭਗਤ ਕਬੀਰ ਜੀ ਕਹਿੰਦੇ ਲੱਕੜ ਦੇ ਕੋਠੇ ਵਿੱਚ ਆਪਣੇ ਵਰਗੇ ਅਨਪੜ੍ਹ ਜੇ ਤੇ ਵਿਦਵਾਨ ਪੜ੍ਹੇ ਲਿਖੇ ਬੈਠੇ ਸੀ, ਪੰਡਿਤ ਵਿਦਵਾਨ ਨੂੰ ਕਹਿੰਦੇ ਨੇ। ਜਿਵੇਂ ਨਿਰਮਲੇ ਸੰਪਰਦਾ ਵਿੱਚ ਬਾਬਾ ਨਿੱਕਾ ਸਿੰਘ ਮਹਾਰਾਜ ਮਾਰ ਤੰਡ ਵਿਦਵਾਨ ਮਹਾਂਪੁਰਸ਼ ਹੋਏ ਨੇ, ਉਹਨਾਂ ਦੀ ਥਾਂ ਤੇ ਅੱਗੇ ਬਾਬਾ ਰਾਮ ਸਿੰਘ ਮਹਾਰਾਜ ਨੇ, ਰਿਕੀਕੇਸ਼, ਮਾਰਤੰਡ ਵਿਦਵਾਨ ਮਹਾਂਪੁਰਸ਼ ਸੀ। ਜਨਮ ਉਹਨਾਂ ਦਾ ਜੱਟ ਜ਼ਿਮੀਂਦਾਰਾਂ ਦੇ ਘਰ ਦਾ ਸੀ, ਪਰ ਵਿਦਵਾਨ ਹੋਣ ਕਰਕੇ ਪੰਡਿਤ ਬਾਬਾ ਨਿੱਕਾ ਸਿੰਘ ਮਹਾਰਾ ਕਹਿੰਦੇ ਸੀ ਉਹਨਾਂ ਵਿਦਵਾਨ। ਪੰਡਿਤ ਬੈਠੇ ਸੀ ਵਿਦਵਾਨ ਤੇ ਮੂਰਖ। ਲੱਕੜ ਦੇ ਕੋਠੇ ਨੂੰ ਅੱਗ ਲੱਗ ਗਈ, ਧੂੰਆਂ ਜਿਹਾ ਹੋ ਗਿਆ ਅੰਦਰ। ਜਿਹੜੇ ਤਾਂ ਮੂਰਖ ਸੀ ਆਪਣੇ ਵਰਗੇ, ਉਹ ਕਹਿੰਦੇ ਵੀ ਲੱਗਦਾ ਲੱਕੜ ਦੇ ਕੋਠੇ ਨੂੰ ਅੱਗ ਲੱਗ ਗਈ ਹੈ, ਧੂੰਆਂ ਜਿਹਾ ਹੋ ਗਿਆ ਅੰਦਰ, ਉੱਠ ਕੇ ਭੱਜ ਗਏ। ਉਹ ਜਿਹੜੇ ਪੜ੍ਹੇ ਲਿਖੇ ਸੀ ਉਹ ਕਰੀ ਜਾਣ, ਕੈਸੇ ਅੱਗ ਲੱਗੀ ਹੈ, ਕਿਸਨੇ ਅੱਗ ਲਗਾਈ ਹੈ, ਕਿਉਂ ਅੱਗ ਲੱਗੀ, ਉਹ ਕਿਉਂ ਕਿਵੇਂ ਕਿਸ ਤਰ੍ਹਾਂ ਕਰੀ ਗਏ, ਵਿੱਚ ਹੀ ਸੜ ਕੇ ਮਰ ਗਏ, ਭਗਤ ਕਬੀਰ ਜੀ ਕਿਹਨੇ ਨਿਕਲੇ ਹੀ ਨਹੀਂ। ਅੱਜ ਇਹਨਾਂ ਦੇ ਦਿਮਾਗ ਚ ਕਿਉਂ ਕਿਵੇਂ ਕਿਸ ਤਰ੍ਹਾਂ ਕੀ, ਇਹ ਸੜ ਤਾਂ ਜਾਣਗੇ ਪਰ ਨਿਕਲ ਨਹੀਂ ਸਕਦੇ, ਕਿਉਂ ਭਾਵਨਾ ਆਉਣੀ ਨਹੀਂ, ਪ੍ਰਤੀਤ ਆਉਣੀ ਨਹੀਂ ਭਲਾ ਹੋਣਾ। ਕਬੀਰ ਕੋਠੀ ਕਾਠ ਕੀ ਦਹਿ ਦਿਸ ਲਾਗੀ ਆਗ, ਪੰਡਿਤ ਪੰਡਿਤ ਜਲ ਮੂਏ, ਮੂਰਖ ਉਭਰੇ ਭਾਵ। ਪੜ੍ਹਨਾ ਬੜੀ ਚੰਗੀ ਗੱਲ ਹੈ, ਪਰ ਸਾਹਿਬ ਕਹਿੰਦੇ ਨੇ ਦੇਖੀ ਕਿਤੇ ਹੰਕਾਰੀ ਨਾ ਬਣ ਜੀ।
ਬਣ ਜਾ ਪਰ ਉਪਕਾਰੀ ਵਿਦਿਆ ਪੜ੍ਹ ਕੇ, ਵਿਦਿਆ ਪੜ੍ਹ ਕੇ ਬਣ ਜਾ ਪਰ ਉਪਕਾਰੀ ਵਿਦਿਆ ਪੜ੍ਹ ਕੇ, ਵਿਦਿਆ ਪੜ੍ਹ ਕੇ ਵਿਦਿਆ ਪੜ੍ਹ ਕੇ, ਵਿਦਿਆ ਪੜ੍ਹ ਕੇ, ਵਿਦਿਆ ਪੜ੍ਹ ਕੇ, ਵਿਦਿਆ ਪੜ੍ਹ ਕੇ ਬਣ ਜਾ ਪਰ ਉਪਕਾਰੀ ਵਿਦਿਆ ਪੜ ਕੇ, ਵਿਦਿਆ ਪੜ ਕੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਪਰ ਉਪਕਾਰੀ ਬਣਨਾ, ਗੁਰਮੁਖ ਬਣਨਾ ਹੈ। ਪੜ੍ਹ ਕੇ ਹੰਕਾਰ ਨਹੀਂ ਕਰਨਾ ਮਹਾਰਾਜ ਕਹਿੰਦੇ, ਜੇ ਹੰਕਾਰ ਹੋ ਗਿਆ ਪੜ੍ਹ ਕੇ, ਪੜ੍ਹਿਆ ਮੂਰਖ ਆਖੀਏ ਜਿਸ ਅੰਦਰ ਲੱਭ ਲੋਭ ਹੰਕਾਰ। ਪੜ੍ਹਿਆ ਰਾਵਣ ਵੀ ਸੀ ਚਾਰੇ ਵੇਦ ਅਰਥਾਂ ਸਮੇਤ ਪੜ੍ਹ ਲੈਂਦਾ ਸੀ, ਟੀਕਾਕਾਰ ਚਾਰੇ ਵੇਦਾਂ, ਪਰ ਹੰਕਾਰ ਨੇ ਜਦੋਂ ਮੱਤ ਮਾਰ ਦਿੱਤੀ ਤਾਂ ਮੂਰਖਾਂ ਦੀ ਪਦਵੀ ਪ੍ਰਾਪਤ ਹੋ ਗਈ। ਲੰਕਾ ਗੜ ਸੈਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ। ਪੜ੍ਹਨਾ ਹੈ ਪਰ ਪੜ੍ਹ ਕੇ ਗੁਰਮੁਖ ਬਣਨਾ, ਹੰਕਾਰੀ ਨਹੀਂ ਬਣਨਾ ਹੈ। ਜਦ ਮਨ ਚ ਸ਼ੰਕਾ ਹੋ ਜਾਏ ਤਾਂ ਨਿਵਿਰਤ ਕਰ ਲੈਣਾ ਚਾਹੀਦਾ। ਇਹਦੇ ਸਲਾਰ ਦੀਨ ਦੇ ਮਨ ਦੇ ਵਿੱਚ ਸ਼ੰਕਾ ਹੋ ਗਿਆ, ਪਰ ਸਤਸੰਗ ਜੀ ਸ਼ੰਕੇ ਵਿੱਚੋਂ ਵੀ ਪੂਰਾ ਗੁਰੂ ਕੱਢਦਾ। ਅਧੂਰੇ ਤਿਆਜ ਸ਼ੰਕਿਆਂ ਚ ਪਾ ਰਹੇ ਨੇ ਨਵੇਂ ਤੋਂ ਨਵੇਂ ਸ਼ੰਕੇ, ਸ਼ੰਕੇ ਵਿੱਚ ਵੀ ਪੂਰਾ ਗੁਰੂ ਕੱਢੇਗਾ। ਜਿਹੜਾ ਗੁਰੂ ਆਪਣੇ ਸੇਵਕ ਨੂੰ ਸ਼ੰਕੇ ਚੋਂ ਨਾ ਕੱਢ ਸਕੇ, ਭਰਮ ਚੋਂ ਨਾ ਕੱਢ ਸਕੇ। ਭਗਤ ਕਬੀਰ ਜੀ ਕਹਿੰਦੇ ਉਸ ਗੁਰੂ ਦੀ ਮਾਂ ਦਾ ਸਿਰ ਮੰਨ ਦੇਣਾ ਚਾਹੀਦਾ।
ਆਪਾਂ ਸੋਚਾਂਗੇ ਮਾਂ ਦਾ ਕਸੂਰ ਕੀ ਜੇ ਗੁਰੂ ਪਖੰਡੀ ਹੈ ਗੁਰੂ ਦੂਰ ਹੈ ਤੇ ਮਾਂ ਨੇ ਕੀ ਦੋਸ਼ ਕੀਤਾ ਵਿਚਾਰੀ। ਸਾਡੇ ਦੇਸ਼ ਵਿੱਚ ਰਿਵਾਜ ਹੈ ਕਈ ਇਲਾਕਿਆਂ ਚ ਕਿ ਜਿਹਦਾ ਪਤੀ ਚੜ੍ਹਾਈ ਕਰ ਜਾਏ ਉਹਦੀ ਘਰਵਾਲੀ ਦਾ ਸਿਰ ਮੁੰਨ ਦਿੰਦੇ ਹੈ ਕਿ ਪਤਾ ਲੱਗ ਜਾਏ ਵੀ ਇਹ ਵਿਧਵਾ ਹੋ ਗਈ ਇਹਦਾ ਪਤੀ ਚੜ੍ਹਾਈ ਕਰ ਗਿਆ। ਜਿਵੇਂ ਆਪਣੇ ਧਰਮ ਦੇ ਵਿੱਚ ਜੇ ਕਿਸੇ ਦਾ ਪਤੀ ਚੜ੍ਹਾਈ ਕਰ ਜਾਏ ਤਾਂ ਉਹਨੂੰ ਵਿਧਵਾ ਕਹਿਣ ਨਾਲੋਂ ਕਹਿੰਦੇ ਨੇ ਅੱਜ ਇਹਦਾ ਸਿਰ ਨੰਗਾ ਹੋ ਗਿਆ ਇਹਦੇ ਸਿਰ ਤੇ ਪਤੀ ਨਹੀਂ ਰਿਹਾ ਇਹਦਾ ਅੱਜ ਸਿਰ ਨੰਗਾ ਹੋ ਗਿਆ। ਸਤਸੰਗ ਜੀ ਸਿਰ ਨੰਗਾ ਉਹਦਾ ਹੁੰਦਾ ਸੀ ਜਿਹਦਾ ਪਤੀ ਚੜ੍ਹਾਈ ਕਰ ਜਾਂਦਾ ਸੀ। ਇਹ ਕਲਚਰ ਹੈ ਆਪਣਾ ਇਤਿਹਾਸ ਹੈ ਪਰ ਅੱਜ ਤਾਂ ਧੱਕੇ ਹੀ ਕਿਸੇ ਦਾ ਹੁੰਦਾ ਸਤਸੰਗ ਜੀ ਆ ਬਾਹਰ ਨਿਕਲ ਕੇ ਦੇਖਿਓ ਮਾੜਾ ਜਿਹਾ ਕਿਸੇ ਗੁਰਮੁਖ ਬੀਬੀ ਦਾ ਸਿਰ ਢੱਕਿਆ ਹੋਗਾ ਕਹਿੰਦੀ ਫੈਸ਼ਨ ਹੈ ਜੀ ਤਾਂ ਫੈਸ਼ਨ ਨਹੀਂ ਇਹਦਾ ਪਿਛੋਕੜ ਤਾਂ ਹੋਰ ਹੈ ਕੁਛ ਜਿਹਨੂੰ ਆਪਾਂ ਅੱਜ ਕੱਲ੍ਹ ਬਣਾ ਲਿਆ ਨਾ ਦੁਖੀ ਵੀ ਤਾਂ ਹੀ ਹੈ ਕਿਉਂਕਿ ਆ ਦੇਖੋ ਦਿਨ ਵਰਗਾ ਚਾਨਣਾ ਕਰਿਆ ਪਿਆ ਲਾਈਟ ਨੇ ਪਰ ਉਹਨਾਂ ਚਿਰ ਹੀ ਜਿੰਨਾ ਚਿਰ ਮਰਿਆਦਾ ਚ ਜੇ ਕਿਤੇ ਇੱਕ ਅੱਧਾ ਪੁਆਇੰਟ ਸ਼ਾਰਟ ਹੋ ਗਿਆ ਨਾ ਅਪਸੈਟ ਹੋ ਗਿਆ ਬੇਮਰਿਆਦਾ ਸੁੱਖ ਤੱਕ ਹੀ ਵਿਨਾਸ਼ ਕਰ ਦੇਗੀ ਇੱਕ ਪੁਆਇੰਟ ਗਲਤ ਹੋ ਗਿਆ ਬੇਮਰਿਆਦਾ ਹੋ ਗਿਆ। ਆ ਸੜਕਾਂ ਉੱਤੇ ਹਜ਼ਾਰਾਂ ਲੋਕ ਸਫ਼ਰ ਕਰਦੇ ਨੇ ਰੋਜ਼ ਜਿੰਨਾ ਚਿਰ ਮਰਿਆਦਾ ਚ ਨੇ ਇੱਕ ਬੰਦਾ ਸੜਕ ਤੇ ਬੇਮਰਿਆਦਾ ਹੋ ਗਿਆ ਕਿੰਨਿਆਂ ਦੀ ਜਾਨ ਨੂੰ ਖਤਰਾ ਪੈਦਾ ਕਰਦਾ। ਜੀਵਨ ਉਹਨਾਂ ਚਿਰ ਸੁਖੀ ਰਹਿ ਗਿਆ ਜਿੰਨਾ ਚਿਰ ਮਰਿਆਦਾ ਚ ਜਿੱਦਣ ਛੱਡ ਦਿੱਤੀ ਉਦਣ ਖੱਜਲ ਖੁਆਰੀ ਤੋਂ ਬਿਨਾਂ ਹੋਰ ਕੁਛ ਨਹੀਂ ਪ੍ਰਾਪਤ। ਤੇ ਜੇ ਆਪਾਂ ਛੱਡੇ ਨੇ ਸੂਲ ਮਰਿਆਦਾ ਮਹਿਲ ਬੜੇ ਤਕੜੇ ਨੇ ਗੱਡੀਆਂ ਮੋਟਰਾਂ ਬੜੀਆਂ ਖੜੀਆਂ ਨੇ ਪਰ ਕਿਰਪਾ ਕਰਕੇ ਪੁੱਛੇ ਵੀ ਨਾ ਕਿਸੇ ਨੂੰ ਸੁਖੀ ਕਿੰਨੇ ਕੁ ਅਸੂਲ ਛੱਡ ਦਿੱਤੇ। ਖਨੌਰੀ ਵਾਲੇ ਮਹਾਂਪੁਰਸ਼ ਬਾਬਾ ਧੂਰੀ ਜੀ ਉਹ ਕਹਿੰਦੇ ਫਤਿਹ ਬਲਾਕ ਕੇ ਅੱਗੇ ਇਹ ਨਹੀਂ ਕਹਿਣਾ ਚਾਹੀਦਾ ਜੀ ਹੋਰ ਕਿਵੇਂ ਹੈ ਇਹ ਨਾ ਕਹੇ ਬਸ ਇੰਨੀ ਗੱਲ ਕਹਿਣ ਦੀ ਦੇਰ ਨਹੀਂ ਦੁੱਖ ਗਿਆ ਪੰਡਾਂ ਖੋਲੀਆਂ ਸੁੱਖ ਨਾ ਨਿਕਲਿਓ ਕੋਈ ਪੰਡਾਂ ਹੀ ਖੋਲ ਕੇ ਬਹਿ ਜਾਂਦੇ ਨੇ ਬਸ ਕਿਉਂ ਮਰਿਆਦਾ ਛੱਡ ਦਿੱਤੀ ਅਸੂਲ ਛੱਡ ਦਿੱਤੇ ਹੈ ਮਨ ਦੀ ਮਰਜ਼ੀ ਦੀ ਜ਼ਿੰਦਗੀ ਜਿਉਣਾ ਸ਼ੁਰੂ ਕਰਨ ਅਸ਼ਾਂਤ ਅਤੇ ਦੁਖੀ ਨੰਗਾ ਸਿਰ ਉਹਦਾ ਹੁੰਦਾ ਸੀ ਜਿਹਦਾ ਪਤੀ ਚੜ੍ਹਾਈ ਕਰ ਜਾਂਦਾ ਨਿਸ਼ਾਨੀ ਸੀ ਕਿ ਇਹਦਾ ਪਤੀ ਨਹੀਂ ਹੈ ਤਾਂ ਇਹਦਾ ਸਿਰ ਨੰਗਾ ਹੈ। ਪਰ ਅੱਜ ਬਾਜ਼ਾਰਾਂ 'ਚ ਸੁਹਾਗਣਾਂ ਨੰਗੇ ਸਿਰ ਫਿਰਦੀਆਂ ਦੇਖੀਆਂ ਜਾ ਸਕਦੀਆਂ ਅਸੀਂ ਵੀ ਅੱਜ ਤਾਂ ਹੀ ਆਖਿਆ ਜੀ ਕੀਲਾ ਦਵਾਣਾ ਪਹਿਲਾਂ ਅਸੀਂ ਵੀ ਨਹੀਂ ਆਖਿਆ ਇਹਨਾਂ ਨੇ ਉੱਥੇ ਕੀ ਕਰਨ ਜਾਣਾ ਜੀ ਸਾਨੂੰ ਵੀ ਸੁਣਾਈਏ ਉਹਨੂੰ ਹੋਰ ਆ ਕੰਧਾਂ ਨੂੰ ਸੁਣਾਈਏ ਕਿਹਨੂੰ ਸੁਣਾਈਏ ਆ ਜਿਹੜੇ ਸਿਰ ਮੁੰਨੇ ਕਹਿੰਦੇ ਦਵਾਂ 'ਚ ਤਾਂ ਨਹੀਂ ਜਾਂਦੇ ਸਾਨੂੰ ਲਾ ਲਾ ਕੇ ਸੁਣਾਉਂਦੇ ਨੇ ਸਾਡੀ ਤਾਂ ਡਿਊਟੀ ਲਾਉਣ ਦੀ ਹੈ ਲੱਗਦੀ ਨਹੀਂ ਕਿਸੇ ਨੂੰ ਸਾਡੀ ਤਾਂ ਡਿਊਟੀ ਲਾਉਣ ਦੀ ਹੈ ਗੁਰੂ ਕਿਰਪਾ ਕਰੇ ਕਿਸੇ ਨੂੰ ਲੱਗ ਜਾਏ ਉਹਦਾ ਜਨਮ ਸਫਲਾ ਹੋ ਜਾਏਗਾ ਪਰ ਅਸੀਂ ਟੀਠ ਹੀ ਇੰਨੇ ਹੋ ਚੁੱਕੇ ਹਾਂ ਕੋਈ ਕੁਛ ਮਰਜ਼ੀ ਕਹੀ ਜਾਏ ਅਸਰ ਹੀ ਨਹੀਂ ਹੁੰਦਾ। ਇਸ ਕਰਕੇ ਸਤਸੰਗ ਜੀ ਮਰਿਆਦਾ ਵਿੱਚ ਚੱਲ ਕੇ ਸੁਖੀ ਹੁੰਦਾ ਜੀਵਨ ਇਹ ਰਿਵਾਜ ਹੈ ਕਿ ਜਿਹਦਾ ਪਤੀ ਚੜ੍ਹਾਈ ਕਰ ਜਾ ਉਹਦੀ ਘਰਵਾਲੀ ਦਾ ਸਿਰ ਮੁੰਨ ਦਿੰਦੇ ਨੇ ਕਿ ਵਿਧਵਾ ਹੋਊਗੀ ਜਿਵੇਂ ਹਿੰਦੂ ਧਰਮ ਦੇ ਵਿੱਚ ਜਿਹਦਾ ਮਾਤਾ ਪਿਤਾ ਚੜ੍ਹਾਈ ਕਰ ਜਾ ਉਹਦੇ ਵੱਡੇ ਪੁੱਤਰ ਦਾ ਮੁੰਡਨ ਕਰ ਦਿੰਦੇ ਹੈ ਬਿਲਕੁਲ ਮੂੰਹ ਸਿਰ ਰਗੜ ਕੇ ਮੁੰਨ ਦਿੰਦੇ। ਪੁੱਛ ਲਓ ਕਿਸੇ ਹਿੰਦੂ ਵੀਰ ਨੂੰ ਵੀ ਇਹ ਯਤੀਮ ਹੋ ਚੁੱਕਾ ਹੈ ਇਹਦਾ ਪਿਤਾ ਮਾਤਾ ਚੜ੍ਹਾਈ ਕਰਕੇ ਸਿਰ ਤੇ ਨਹੀਂ ਰਿਹਾ ਹੁਣ ਇਹਦੇ ਚਲੋ ਤਾਂ ਮੁੰਨਦੇ ਨੇ ਉਹਨਾਂ ਦਾ ਮਾਤਾ ਪਿਤਾ ਚੜ੍ਹਾਈ ਕਰ ਜਾਂਦਾ ਸਾਡੇ ਵਾਲੇ ਉਂਜੀ ਮੁੰਨੀ ਫਿਰਦੇ ਇਹਨਾਂ ਨੇ ਜਿਉਂਦੇ ਹੀ ਮਾਰੇ ਹੋਏ ਨੇ। ਹੈ ਤਾਂ ਸਹੀ ਗੱਲ ਯਤੀਮ ਤਾਂ ਹੋ ਚੁੱਕੇ ਹੈ ਪਰ ਸੱਚੇ ਪਿਤਾ ਤੋਂ ਯਤੀਮ ਹੋ ਚੁੱਕਿਆ ਹੈ। ਕਲਗੀਧਰ ਪਾਤਸ਼ਾਹ ਦੇ ਦਰਬਾਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜ ਕੇ ਕਹਿ ਨਹੀਂ ਸਕਦੇ ਸੱਚੇ ਪਾਤਸ਼ਾਹ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ ਨਹੀਂ ਕਹਿ ਸਕਦਾ, ਕਿਉਂਕਿ ਉਹਨਾਂ ਨੂੰ ਪਤਾ ਕਿ ਗੁਰੂ ਨੂੰ ਪਤਾ ਹੀ ਹੈ ਕਿ ਇਹਨਾਂ ਦੇ ਸਿਰ ਤੇ ਤਾਂ ਪਹਿਲੇ ਹੱਥ ਫਿਰਿਆ ਹੋਇਆ, ਹੁਣ ਅਸੀਂ ਇੱਥੇ ਕੀ ਕਰਾਂਗੇ ਹੱਥ ਰੱਖ ਕੇ। ਤੇ ਜਿਹਦੇ ਸਿਰ ਤੇ ਗੁਰੂ ਦਾ ਹੀ ਹੱਥ ਨਹੀਂ, ਇਹ ਤਾਂ ਝੂਠੇ ਆਸਰੇ ਨੇ। ਫਿਰ ਆਸਰਾ ਤਾਂ ਗੁਰੂ ਦਾ, ਦੋਹਾਂ ਜਾਨਾ ਸਿੱਖ ਹਰ ਵੇਲੇ ਗੁਰੂ ਦਾ ਆਸਰਾ ਚਾਹੁੰਦਾ। ਤੇ ਜਿਹਦੇ ਸਿਰ ਤੇ ਗੁਰੂ ਦਾ ਹੱਥ ਹੀ ਨਹੀਂ, ਏਦੋਂ ਵੱਡਾ ਯਤੀਮ ਹੋਰ ਹੋ ਵੀ ਕੌਣ ਸਕਦਾ ਸਾਸਿੰਘ? ਉਹਦਾ ਆਸਰਾ ਫਿਰ ਦੁਨੀਆਂ ਚ ਕੌਣ ਹੈ? ਕਿਹਦੇ ਅੱਗੇ ਬੇਨਤੀ ਕਰੇਗਾ? ਹਿੰਦੂ ਧਰਮ ਜਿਹਦਾ ਮਾਤਾ ਪਿਤਾ ਚੜ੍ਹਾਈ ਕਰ ਜਾ, ਉਹਦੇ ਵੱਡੇ ਪੁੱਤਰ ਦਾ ਮੁੰਡਨ ਕਰ ਦਿੰਦੇ ਵੀ ਯਤੀਮ ਹੋ ਗਿਆ। ਇਸੇ ਤਰ੍ਹਾਂ ਭਗਤ ਕਬੀਰ ਜੀ ਕਹਿੰਦੇ ਉਹ ਪਖੰਡੀ ਗੁਰੂ ਦੀ ਜਿਹੜੀ ਮਾਂ ਹੈ ਨਾ, ਉਹਦਾ ਸਿਰ ਮੁੰਨ ਦੇਣਾ ਚਾਹੀਦਾ, ਭਾਵ ਕਿ ਉਹ ਵਿਧਵਾ ਹੋ ਜਾਣੀ ਚਾਹੀਦੀ ਹੈ, ਕਿਤੇ ਇਹੋ ਜਿਹਾ ਪਖੰਡੀ ਕਿਤੇ ਹੋਰ ਪੈਦਾ ਨਾ ਹੋ ਜਾਏ। ਤਾਂ ਭਗਤ ਕਬੀਰ ਜੀ ਕਹਿੰਦੇ ਨੇ ਉਸ ਗੁਰੂ ਦੀ ਮਾਂ ਦਾ ਸਿਰ ਮੁੰਨ ਦਿਓ, ਮਾਏ ਮੁੰਡੋ ਤਿਸ ਗੁਰੂ ਕੀ, ਜਾਂਤੇ ਭਰਮ ਨਾ ਜਾਏ, ਆਪ ਡੁੱਬੇ ਚੌ ਵੇਦ ਮੇਂ, ਚੇਲੇ ਦੀਏ ਵਹਾਏ। ਉਹ ਪਖੰਡੀ ਨੇ ਆਪ ਤਾਂ ਨਰਕਾਂ ਨੂੰ ਜਾਣਾ ਹੈ, ਆ ਜਿਹੜੇ ਕੰਨਾਂ ਚ ਫੂਕਾਂ ਮਰਵਾਉਂਦੇ ਫਿਰਦੇ, ਇਹ ਕਿਹੜਾ ਸੱਚਖੰਡ ਤੁਰ ਜਾਣਗੇ।
ਕੱਚੇ ਗੁਰੂ ਨੇ ਬਿਠਾ ਲਈ ਬੇੜੀ ਆਪਣੀ, ਚੇਲਿਆਂ ਦੀ ਵਿੱਚ ਡੋਬ ਸੀ। ਕੱਚੇ ਗੁਰੂ ਨੇ ਬਿਠਾ ਲਈ ਬੇੜੀ ਆਪਣੀ, ਚੇਲਿਆਂ ਦੀ ਵਿੱਚ ਡੋਬ ਸੀ।
ਜਿਹੜਾ ਗੁਰੂ ਸ਼ੰਕਾ ਨਾ ਕੱਢ ਸਕੇ ਆਪਣੇ ਸੇਵਕ ਨੂੰ ਭਰਮ ਚੋਂ ਨਾ ਕੱਢ ਸਕੇ, ਭਗਤ ਕਬੀਰ ਜੀ ਕਹਿੰਦੇ ਉਸ ਗੁਰੂ ਦੀ ਮਾਂ ਜਿਹੜੀ ਉਹ ਪਖੰਡੀ ਦੀ ਵਿਧਵਾ ਹੋ ਜਾਣੀ ਚਾਹੀਦੀ, ਕਿਤੇ ਇਹੋ ਜਿਹਾ ਪਖੰਡੀ ਹੋਰ ਨਾ ਜੰਮ ਪਵੇ ਲੋਕਾਂ ਨੂੰ ਵਹਿਮਾਂ ਚ ਪਾਉਣ ਵਾਲਾ। ਪਰ ਸਾਡੇ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਸੇ ਪ੍ਰਕਾਰ ਦਾ ਸ਼ੰਕਾ ਰਹਿ ਨਹੀਂ ਦਿੰਦੇ, ਐਵੇਂ ਕੋਈ ਪਿਆ ਫਿਰੇ ਤਾਂ ਉਹਦੀ ਮਰਜ਼ੀ ਹੈ। ਕਿਸੇ ਦਿਨ ਦਾ ਸ਼ੰਕਾ ਕਿਸੇ ਨੂੰ, ਸਾਰੇ ਵਾਰਾਂ ਬਾਰੇ ਪੁੱਛ ਲਓ ਮਹਾਰਾਜ, ਕਿਵੇਂ ਮਨਾਈਏ ਸੋਮਵਾਰ, ਮੰਗਲਵਾਰ ਕਿੱਥੇ ਮੱਥਾ ਟੇਕੀਏ, ਸ਼ਨੀਵਾਰ ਕਿੱਧਰ ਨੂੰ ਜਾਣਾ ਚਾਹੀਦਾ, ਪੁੱਛ ਲਓ ਸੱਚੇ ਪਾਤਸ਼ਾਹ ਨੂੰ ਸਾਰੇ ਮਹੀਨਿਆਂ ਬਾਰੇ, ਸਾਰੀਆਂ ਰੁੱਤਾਂ ਬਾਰੇ। ਸਮਰੱਥ ਗੁਰੂ ਹੈ ਇਹ। ਕਾਜੀ ਦੇ ਮਨ ਵਿੱਚ ਸ਼ੰਕਾ ਉਤਪੰਨ ਹੋ ਰਿਹਾ ਹੈ। ਜਿਹੜੇ ਸਿੱਖ ਗੁਰੂ ਦੇ ਚਰਨਾਂ ਵਿੱਚ ਭੇਟਾ ਅਰਪ ਕੇ ਨਮਸਕਾਰ ਕਰਦੇ ਨੇ, ਕਿਉਂਕਿ ਸਲਾਮ ਮੱਤ ਵਿੱਚ ਸਾਧਸੰਗ ਜੀ ਮੱਥਾ ਨਹੀਂ ਟੇਕਦੇ, ਉਹ ਕਿਸੇ ਨੂੰ ਹੱਥ ਜੋੜ ਕੇ ਸਿਰ ਤਾਂ ਨਵਾ ਦਿੰਦੇ ਨੇ ਪਰ ਮੱਥਾ ਨਹੀਂ ਟੇਕਦੇ ਥੱਲੇ। ਜੇ ਦੂਰੋਂ ਹੀ ਹੱਥ ਜੋੜ ਕੇ ਸਿਰ ਨਵਾ ਦੇਣ, ਮਨ ਨਿਭ ਗਿਆ, ਸਭ ਕੁਝ ਠੀਕ ਨਹੀਂ ਹੈ, ਸ਼ੰਕਾ ਹੋ ਗਿਆ ਇਸ ਕਾਜੀ ਨੂੰ। ਜਿਵੇਂ ਪੰਜਵੇਂ ਪਾਤਸ਼ਾਹ ਮਹਾਰਾਜ ਉੱਤੇ ਸਕੇਤ ਮੰਡੀ ਵਾਲੇ ਰਾਜੇ ਨੂੰ ਹੋ ਗਿਆ ਸੀ ਸ਼ੰਕਾ, ਭਾਈ ਕਲਿਆਣਾ ਪ੍ਰੇਰ ਕੇ ਲੈ ਕੇ ਆਏ ਸੀ ਨਾ ਸਕੇਤ ਮੰਡੀ ਦਾ ਰਾਜਾ ਹਰੀ ਸੈਨ, ਕਲਗੀਧਰ ਪਾਤਸ਼ਾਹ ਨੇ ਵੀ ਚਰਨ ਪਾਏ ਸੀ ਇੱਥੇ। ਇਹਨੇ ਬੇਨਤੀ ਕੀਤੀ ਸਕੇਤ ਮੰਡੀ ਦੇ ਰਾਜੇ ਨੇ ਕਲਗੀਧਰ ਪਾਤਸ਼ਾਹ, ਸੱਚੇ ਪਾਤਸ਼ਾਹ ਕਲਯੁਗ ਦਾ ਸਮਾਂ, ਕਿਰਪਾ ਰੱਖਿਓ। ਮਹਾਰਾਜ ਗੰਗਾ ਦੇ ਕਿਨਾਰੇ ਖੜੇ, ਰਾਜਾ ਬੇਨਤੀ ਕਰ ਰਿਹਾ, ਇੱਕ ਹਾਂਡੀ ਕੁੱਜਾ ਗੰਗਾ ਦੇ ਵਿੱਚ ਰੁੜਿਆ ਹੁੰਦਾ, ਥੱਲੇ ਨੂੰ ਮੂੰਹ ਹੈ, ਡੁੱਬਿਆ ਨਹੀਂ ਹੈ, ਤਰਦਾ ਹੁੰਦਾ। ਸਤਿਗੁਰਾਂ ਨੇ ਤੀਰ ਚਾੜ ਕੇ ਚਿੱਲੇ 'ਚ ਹਾਂਡੀ ਨੂੰ ਮਾਰਿਆ, ਹਾਂਡੀ ਘੁੰਮ ਕੇ ਸਿੱਧੀ ਹੋ ਗਈ ਪਰ ਟੁੱਟੀ ਨਾ। ਮਹਾਰਾਜ ਕਹਿੰਦੇ ਜੈਸੇ ਬੱਚੇ ਬਚੀ ਹੈ ਹਾਂਡੀ, ਤੈਸੇ ਬਚੇਗੀ ਮਾਂਡੀ, ਜੋ ਮਾਂਡੀ ਕੋ ਲੁੱਟੇਂਗੇ ਅਸਮਾਨੀ ਗੋਲੇ ਫੁੱਟੇਂਗੇ। ਉਹ ਸਕੇਤ ਮੰਡੀ ਦਾ ਰਾਜਾ, ਜੇ ਕੋਈ ਤੇਰੇ ਤੇ ਚੜ ਕੇ ਆਏਗਾ ਨਾ, ਫਿਰ ਤੈਨੂੰ ਤੋਪਾਂ ਨਹੀਂ ਚਲਾਉਣੀਆਂ ਪੈਣਗੀਆਂ, ਆਕਾਸ਼ ਚੋਂ ਗੋਲੇ ਚੱਲਣਗੇ, ਤੱਤੀ ਵਾਹ ਨਹੀਂ ਲੱਗੇਗੀ। ਗੁਰੂ ਘਰ ਦਾ ਸ਼ਰਧਾਲੂ ਸੀ, ਸਾਰੇ ਪਹਾੜੀ ਰਾਜੇ ਗੁਰੂ ਘਰ ਨਾਲ ਲੜਦੇ ਰਹੇ, ਜੇ ਨਹੀਂ ਆਇਆ ਤਾਂ ਸਕੇਤ ਮੰਡੀ ਦਾ ਰਾਜਾ ਨਹੀਂ ਆ, ਇਹ ਗੁਰੂ ਘਰ ਦਾ ਸ਼ਰਧਾਲੂ ਰਹੇ। ਭਾਈ ਕਲਿਆਣਾ ਪ੍ਰੇਰ ਕੇ ਲੈ ਕੇ ਆਏ ਸੀ ਇਹਨੂੰ, ਜਦੋਂ ਆ ਕੇ ਨਮਸਕਾਰ ਕੀਤੀ, ਕੀਰਤਨ ਹੋ ਰਿਹਾ ਹਰਿਮੰਦਰ ਸਾਹਿਬ ਦੇ ਵਿੱਚ, ਬਹੁਤ ਭੇਟਾ ਅਰਪਣ ਕੀਤੀ ਸੀ ਇਹਨੇ, ਸ਼ਬਦ ਪੜ ਰਹੇ ਸੀ ਦੱਖਣੀ ਓਅੰਕਾਰ ਦੀ ਬਾਣੀ ਦਾ ਰਾਗੀ ਸਿੱਖ, ਲੇਖ ਨਾ ਮਿੱਟੇ ਹੇ ਸਖੀ ਜੋ ਲਿਖਿਆ ਕਰਤਾਰ, ਲੇਖ ਮਿਟਣੇ ਨਹੀਂ ਜਿਹੜੇ ਲਿਖੇ ਨੇ, ਭੋਗਣੇ ਪੈਣੇ ਨੇ। ਸੁਣ ਕੇ ਮਨ ਦੇ ਵਿੱਚ ਸ਼ੰਕਾ ਹੋ ਗਿਆ ਵੀ ਜਿਹੜੇ ਲਿਖੇ ਗਏ ਭੋਗਣੇ ਪੈਣੇ ਨੇ, ਮਿਟਣੇ ਨਹੀਂ, ਫਿਰ ਕੀ ਫਾਇਦਾ ਐਡੀ ਦੂਰੋਂ ਚੱਲ ਕੇ ਆਉਣ ਦਾ, ਹਜ਼ਾਰਾਂ ਦਾਨ ਕਰਨ ਦਾ, ਦਾਨ ਕਰਨ ਦਾ, ਸੇਵਾ ਕਰਨ ਦਾ, ਸੰਗਤ ਕਰਨ ਦਾ। ਕਥਾ ਵਿਚਾਰ ਤਾਂ ਬਹੁਤ ਲੰਬੇਰੀ ਹੈ। ਸਤਿਗੁਰਾਂ ਨੇ ਫਿਰ ਸੁਪਨੇ 'ਚ 60 ਸਾਲ ਦਾ ਨਰਕ ਕੱਟ ਕੇ ਦਿਖਾ ਤਾ ਸਕੇਤ ਮੰਡੀ ਦੇ ਰਾਜੇ ਨੂੰ, ਪੁੱਛਦਾ ਮਹਾਰਾਜੇ ਸਭ ਕੁਛ ਮੈਂ ਰਾਤ ਸੁਪਨੇ 'ਚ ਦੇਖਿਆ ਜੋ ਤੁਸੀਂ ਮੈਨੂੰ ਪ੍ਰਤੱਖ ਦਿਖਾ ਦਿੱਤਾ ਸ਼ਿਕਾਰ ਖੇਡਦਿਆਂ। ਮਹਾਰਾਜ ਕਹਿੰਦੇ ਕੱਲ ਸ਼ੰਕਾ ਕੀਤਾ ਸੀ ਮਨ 'ਚ, ਹਾਂ ਮਹਾਰਾਜ, ਕੀ ਫਾਇਦਾ ਸੰਗਤ ਵਿੱਚ ਆਉਣ ਦਾ ਜੇ ਲਿਖੇ ਲੇਖ ਭੋਗਣੇ ਹੀ ਪੈਣੇ ਨੇ। ਸਕੇਤ ਮੰਡੀ ਦਾ ਰਾਜਾ, ਜੇ ਤੂੰ ਸੰਗਤ ਵਿੱਚ ਨਾ ਆਉਂਦਾ ਗੁਰੂ ਘਰ ਵਿੱਚ, ਇਹ 60 ਸਾਲ ਦਾ ਨਰਕ ਤੈਨੂੰ ਭੋਗਣਾ ਪੈਣਾ, ਸੰਗਤ ਵਿੱਚ ਆਉਣ ਕਰਕੇ ਸੁਪਨੇ 'ਚ ਕੱਟ ਦਿੱਤੇ। ਇਹ ਤਾਂ ਇੱਕ ਜਨਮ ਦੀ ਗੱਲ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਨੇ ਕਾਂਗੜ, ਰਾਜਾ ਜੋਧ ਰਾਏ ਦੇ ਪੁੱਤਰ, ਸ਼ਮੀਰ, ਲਖਮੀਰ, ਤਖਤਮਲ, ਇਹਨਾਂ ਕੋਲ ਪਹੁੰਚੇ। ਇਹਨਾਂ ਨੇ ਬਹੁਤ ਸੇਵਾ ਕੀਤੀ, ਸਭ ਤੋਂ ਜ਼ਿਆਦਾ ਸੇਵਾ ਕੀਤੀ ਸ਼ਮੀਰ ਨੇ। ਇਹਦੀ ਸੇਵਾ ਤੇ ਖੁਸ਼ ਹੋ ਕੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ, ਸ਼ਮੀਰ ਅਸੀਂ ਖੁਸ਼ ਹਾਂ ਤੇਰੀ ਸੇਵਾ ਤੇ, ਸਾਨੂੰ ਖੁਸ਼ ਕਰ ਲਿਆ ਤੂੰ ਸੇਵਾ ਕਰਕੇ। ਕੋਈ ਐਸੀ ਅਧੇ ਵਸਤੂ ਨਹੀਂ ਜਿਹੜੀ ਤੈਨੂੰ ਨਾ ਦੇਈਏ, ਮੰਗ ਜੋ ਮੰਗੇਗਾ ਮਿਲੇਗਾ ਗੁਰੂ ਨਾਨਕ ਦੇ ਘਰੋਂ। ਕੀ ਮੰਗੀਏ ਸੱਚੇ ਪਾਤਸ਼ਾਹ, ਰਾਜ ਭਾਗ ਤੁਸੀਂ ਪਹਿਲਾਂ ਬਖਸ਼ਿਆ ਹੋਇਆ, ਧਨ ਪਦਾਰਥ ਦਾ ਮਾਣ ਇੱਜ਼ਤ ਦਾ ਘਾਟਾ ਨਹੀਂ ਕੋਈ। ਜੇ ਤ੍ਰਿਪਠੈ ਮੇਰ ਦੇ ਘਰ ਵਿੱਚ ਆਏ ਹੋ ਫਿਰ ਕਿਰਪਾ ਕਰੋ,
ਕਾਟੋ ਮੇਰਾ ਇੱਕ ਦੁੱਖ ਰਾਮ ਰਾਏ, ਕਾਟੋ ਇੱਕ ਦੁੱਖ ਰਾਮ ਰਾਏ, ਆ ਕਾਟੋ ਮੇਰਾ ਇੱਕ ਦੁੱਖ ਰਾਮ ਰਾਏ ਕਾਟੋ ਇੱਕ ਦੁੱਖ ਰਾਮ ਰਾਏ ਦੁੱਖ ਰਾਮ ਰਾਏ ਕਾਟੋ ਮੇਰਾ ਅਗਣ ਦਹਿ ਅਰ ਗਰਭ ਵਸੇਰਾ ਮੁੜ ਕੇ ਮਾਤਾ ਦੇ ਗਰਭ ਵਿੱਚ ਨਾ ਜਾਣਾ ਪਵੇ ਮੇਰਾ ਜਨਮ ਮਰਨ ਕੱਟ ਦਿਓ ਚੁੱਪ ਕਰ ਗਏ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੂਸਰੇ ਦਿਨ ਫਿਰ ਸ਼ਮੀਰ ਤੂੰ ਸਾਨੂੰ ਸੇਵਾ ਕਰਕੇ ਖੁਸ਼ ਕਰ ਲਿਆ ਕੋਈ ਐਸੀ ਅਧੇਹ ਵਸਤੂ ਨਹੀਂ ਜਿਹੜੀ ਤੈਨੂੰ ਨਾ ਦਈਏ ਮੰਗ ਮਹਾਰਾਜ ਮੰਗੀਏ ਸਭ ਕੁਛ ਤੁਸੀਂ ਬਖਸ਼ਿਆ ਹੋਇਆ ਰਾਜ ਭਾਗ ਕਿਰਪਾ ਕਰੋ ਜੇ ਤਰੁੱਠੇ ਹੋ ਮੇਰ ਦੇ ਘਰ ਵਿੱਚ ਆਇਓ ਬੇਨਤੀ ਕਰਦਾ ਸ਼ਮੀਰ
ਜੀ ਮੈਂ ਬੌਣ ਜਨਮ ਨਾ ਇਹੋ ਮੇਰੀ ਬੇਨਤੀ ਗੁਰਾ ਜੀ ਮੈਂ ਬੌਣ ਜਨਮ
ਮੇਰਾ ਜਨਮ ਮਰਨ ਕੱਟ ਦਿਓ ਅੱਜ ਪ੍ਰਸ਼ਾਦ ਪਨ ਛੱਕ ਕੇ ਸ਼ਮੀਰ ਰਾਮ ਕਰਿਆ ਆਪਣੇ ਆਸਣ ਤੇ ਸੁਪਨਾ ਆਇਆ ਸ਼ਮੀਰ ਨੂੰ ਜਾਗਰਤ ਸੁਪਨ ਸਖੋਪਤ ਇਹ ਤਿੰਨ ਅਵਸਥਾ ਮੰਨਦੀਆਂ ਨੇ ਤੁਰਿਆ ਆਤਮਾ ਦੀ ਅਵਸਥਾ ਹੈ ਗਿਆਨ ਦੀ ਅਵਸਥਾ ਤੀਨ ਵਿਆਪੈ ਜਗਤ ਕੋ ਤੁਰਿਆ ਪਾਵੈ ਕੋਏ ਹੁਣ ਆਪਾਂ ਜਾਗਦੇ ਬੈਠੇ ਹਾਂ ਸਤਿਗੁਰਾਂ ਦੇ ਦਰਬਾਰ ਵਿੱਚ ਸਰੀਰ ਕਰਕੇ ਜਾਗਦੇ ਹਾਂ ਆਤਮਾ ਕਰਕੇ ਜਾਗ ਕੋਈ ਬਿਰਲਾ ਹੈ ਸੁੱਤੜੇ ਅਸੰਖ ਮਾਇਆ ਝੂਠੀ ਕਾਰਨ ਸਾਹਿਬ ਕਹਿੰਦੇ ਨੇ ਅਸੰਖ ਹੀ ਲੋਕ ਅਵਿਦਿਆ ਦੀ ਨੀਂਦ ਵੀ ਸੁੱਤੇ ਪਏ ਨੇ ਸੱਚੇ ਪਾਤਸ਼ਾਹ ਜਾਗਦਾ ਕੌਣ ਹੈ ਨਿਸ਼ਾਨੀ ਕੀ ਹੈ ਗੁਰੂ ਮਹਾਰਾਜ ਵੀ ਦੱਸਦੇ ਨੇ ਮਨ ਜਾਗਣ ਕੀ ਇਹ ਹੈ ਨਿਸ਼ਾਨੀ ਫਿਰਿਆ ਲੱਗੇ ਔਰ ਸਤਿਗੁਰ ਕੀ ਬਾਣੀ ਜਿਹਨੂੰ ਗੁਰੂ ਕੀ ਬਾਣੀ ਪਿਆਰੀ ਲੱਗਣ ਲੱਗ ਜਾਏ ਸਿਮਰਨ ਨਾਮ ਪਿਆਰਾ ਲੱਗਣ ਲੱਗ ਜਾਏ ਇਹ ਜਾਗਣ ਦੀ ਨਿਸ਼ਾਨੀ ਹੈ ਮਨ ਜਾਗਣ ਅਸੰਖ ਹੀ ਲੋਕ ਸੁੱਤੇ ਪਏ ਨੇ ਇਹ ਵਜਾਉਣ ਵਾਲਾ ਸੰਖ ਨਹੀਂ ਗਿਣਤੀ ਹੈ ਸੰਖ ਸੌ ਹਜ਼ਾਰ ਲੱਖ ਕਰੋੜ ਅਰਬ ਖਰਬ ਨੀਲ ਪਦਮ ਅਸੰਖ ਮਹਾਰਾਜ ਕਹਿੰਦੇ ਅਸੰਖ ਹੀ ਲੋਕ ਅਵਿਦਿਆ ਦੀ ਨੀਂਦ ਵਿੱਚ ਸੁੱਤੇ ਪਏ
ਸੁਤੜੇ ਅਸੰਖ ਮਾਇਆ ਝੂਠੀ ਕਾਰਨੇ ਨਾਨਕ ਸੇਜਾ ਗੰਨ ਜੇ ਰਸਨਾ ਨਾਮ ਉਚਾਰਨ। ਜਿਹੜੇ ਸਿਮਰਨ ਕਰਨ ਲੱਗੇ ਗੁਰੂ ਵਾਲੇ ਬਣ ਕੇ ਉਹ ਜਾਗ ਪਏ, ਨਿਸ਼ਾਨੀ ਹੈ। ਬਾਕੀ ਬੈਠੇ ਵੀ ਸੁੱਤੇ ਨੇ ਅਵਿਦਿਆ ਦੀ ਨੀਂਦ ਵਿੱਚ। ਸਤਿਗੁਰੂ ਮਹਾਰਾਜ ਕਹਿੰਦੇ, ਗੁਰੂ ਮਹਾਰਾਜ ਜਗਾਉਂਦੇ ਨੇ, ਬਾਣੀ ਸਤਿਗੁਰਾਂ ਦੀ ਸ਼ਬਦ ਦੁਆਰਾ ਜਗਾਉਂਦੀ ਹੈ। ਜਾਗ ਲਿਓ ਮਨਾ, ਜਾਗ ਲਿਓ, ਕਹਾਂ ਗਾਫਲ ਸੋਇਆ। ਗਾਫਲ ਹੋ ਕੇ ਆਪਣੇ ਆਪ ਨੂੰ ਆਪਣਾ ਫਰਜ਼ ਭੁਲਾ ਕੇ ਸੁੱਤਾ ਪਿਆ। ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਏ। ਤੇਰੇ ਸਾਹਮਣੇ ਬਿਨਸਦਾ ਜਾ ਰਿਹਾ ਦਿਨ ਰਾਤ, ਚੱਬਣ ਚੱਲਣ ਲਤਨ ਸੇ ਸੁਨੀਅਰ ਬਹਿ ਗਏ ਹੇੜੇ ਮੁੱਤੀ ਤਹਾ ਸੇ ਜਾਨੀ ਚੱਲ ਗਈ। ਤੇਰੇ ਸਾਹਮਣੇ ਜਾ ਰਿਹਾ ਪਰ ਸੁੱਤਾ ਪਿਆ ਗਿਆਨਤਾ ਦੀ ਨੀਂਦ ਵਿੱਚ। ਕਿੱਦਣ ਜਾਗੇਗਾ ਫਿਰ? ਆਏਗਾ ਤੇ ਆਏਗਾ ਤੇ ਸਹੀ ਜਾਗ ਜ਼ਰੂਰ, ਫਿਰ ਫਾਇਦਾ ਕੱਖ ਨਹੀਂ ਹੋਣਾ। ਕਹਿਤ ਕਬੀਰ ਤਬ ਹੀ ਨਰ ਜਾਗੈ, ਜਮਕਾ ਡੰਡ ਮੂੰਡ ਮੈਂ ਲੱਗ। ਜਿਦਨ ਹੈਂਟਰ ਪਿਆ ਨਾ ਪੁਰਪੜੀ ਚ ਜਮਦੂਤ ਦਾ, ਅਮਲ ਸਰਾਨੋ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣਾ, ਕਿਆ ਤੈ ਖੱਟਿਆ ਕਹਾਂ ਗਵਾਇਆ। ਚਲੋ ਸਤਾਬ ਦੀਵਾਨ ਬੁਲਾਇਆ ਫਿਰ ਅੱਖ ਖੁੱਲੇਗੀ। ਸਤਿਗੁਰੂ ਮਹਾਰਾਜ ਕਹਿੰਦੇ ਉਹਨਾਂ ਦੀਆਂ ਮਿੰਨਤਾਂ ਬੜੀਆਂ ਕਰਦਾ ਵੀ ਅੱਜ ਦੀ ਰਾਹ ਛੱਡ ਦਿਓ, ਮੈਂ ਤਾਂ ਸਵੇਰੇ ਕਿਤੇ ਨਾ ਕਿਤੇ ਜਾ ਕੇ ਛੱਕ ਲਾਂਗਾ ਅੰਮ੍ਰਿਤ। ਮੁਸਲਮਾਨ ਕਹਿੰਦਾ ਮੈਂ ਨਮਾਜ਼ ਪੜ੍ਹਨ ਵੀ ਜਾਊਂਗਾ, ਇੱਥੇ ਹਿਲਿਆ ਨਾ ਅੱਗੇ ਪਿੱਛੇ ਕਰਨਾ ਬਾਡੀਆਂ ਟੇਡੀਆਂ ਦੇਣ। ਉਹਨਾਂ ਨੂੰ ਵੀ ਕਹਿੰਦਾ ਕਿ ਛਪੀ ਖਰਚ ਤੁਮਾਰਾ ਸਾਰੋਂ, ਸੁਬਹ ਸਰਾਏ ਨਮਾਜ਼ ਗੁਜ਼ਾਰੋਂ, ਤੁਹਾਨੂੰ ਵੀ ਦੇ ਦੂੰਗਾ ਵਿੱਚ ਮਾੜਾ ਮੋਟਾ। ਪਰ ਉਹ ਸੱਚੀ ਸਰਕਾਰ ਹੈ, ਉਹ ਇਹ ਤੂੰ ਇੱਥੇ ਹਿਲਿਆ ਨਾ ਹੱਥ ਬਣੀ ਹੋਈ ਹੈ ਤੈਨੂੰ, ਉੱਥੇ ਸੱਚੋ ਹੀ ਸੱਚ ਨਿਬੜਿਆ ਚੁਨ ਵੱਖ ਕੱਢੇ ਜਜਮੰਦ। ਫਿਰ ਜਾਗੇਗਾ ਸਤਸੰਗ ਜੀ, ਫਿਰ ਕੀ ਜਾਗਣ ਦਾ ਫਾਇਦਾ ਜਦ ਸਮਾਂ ਹੀ ਬੀਤ ਗਿਆ, ਹੁਣ ਜਾਗਣ ਦਾ ਟਾਈਮ ਹੈ। ਜਿਹੜੇ ਗੁਰਮੁਖ ਬਣ ਗਏ ਗੁਰੂ ਵਾਲੇ ਗੁਰਦੇਵ ਦੇਸ਼ ਨਾਲ ਜੁੜੇ ਨੇ, ਨਿਤਨੇਮ ਸਿਮਰਨ ਭਜਨ ਸੇਵਾ ਸਤਸੰਗ ਕਰਦੇ ਨੇ। ਦੇਖੋ ਬਾਬਾ ਜੈਮਲ ਸਿੰਘ ਜੀ ਦਿਨ ਰਾਤ ਯਤਨਸ਼ੀਲ ਨੇ, 1600 ਗੁਰਮੁਖਾਂ ਨੂੰ ਇਹਨਾਂ ਨੇ ਬਾਣੀ ਦੀ ਸੰਥਿਆ ਕਰਾ ਦਿੱਤੀ। ਗਾਧ ਬੋਧ ਹੈ ਬਾਣੀ, ਪਰ ਕੋਸ਼ਿਸ਼ ਕਰੇ ਜਿੰਨਾ ਹੋ ਸਕੇ, ਜਿਹੜੇ ਬ੍ਰਹਮ ਗਿਆਨੀ ਮਹਾਂਪੁਰਸ਼ ਸਾਰੀ ਜ਼ਿੰਦਗੀ ਬਾਣੀ ਪੜ੍ਹਦਿਆਂ ਪੜ੍ਹਾਉਂਦਿਆਂ ਗੁਜ਼ਰਗੀ, ਉਹ ਵੀ ਨਿਮਰਤਾ ਨਾਲ ਕਹਿੰਦੇ ਅਸੀਂ ਜਪਜੀ ਸਾਹਿਬ ਦਾ ਪਾਠ ਸ਼ੁੱਧ ਨਹੀਂ ਕਰ ਸਕਦੇ ਸਾਰੀ ਜ਼ਿੰਦਗੀ। ਜਿਨ੍ਹਾਂ ਨੇ 19-19 ਸੰਥਿਆ ਗੁਰੂ ਗ੍ਰੰਥ ਸਾਹਿਬ ਮਰਦੀਆਂ ਕਰਾਈਆਂ, ਕਹਿੰਦੇ ਅਸੀਂ ਜਪਜੀ ਸਾਹਿਬ ਦਾ ਪਾਠ ਨਹੀਂ ਸ਼ੁੱਧ ਕਰ ਸਕਦੇ। ਸਵਾਓ ਉਹਨਾਂ ਦਾ ਇਹੀ ਯਤਨ ਹੈ ਕਿ ਗੁਰੂ ਨਾਲ ਬਾਣੀ ਨਾਲ ਸ਼ਬਦ ਨਾਲ ਜੋੜਨ ਦਾ। ਇਹ ਜਾਗਰਤ ਅਵਸਥਾ ਵਿੱਚ ਆਪਾਂ ਬੈਠੇ ਹਾਂ, ਸਰੀਰਕ ਜਾਗਰਤ ਅਵਸਥਾ, ਮਨ ਕਰਕੇ ਕੋਈ ਵਿਰਲਾ ਹੀ ਜਾਗ। ਜਦੋਂ ਜਾ ਕੇ ਆਰਾਮ ਕਰਾਂਗੇ ਸਰੀਰ ਸੌਂ ਜਾਏਗਾ, ਕੰਠ ਦੇ ਵਿੱਚ ਹਿਤਾ ਨਾੜੀ ਹੈ, ਉੱਥੇ ਮਨ ਪ੍ਰਵੇਸ਼ ਕਰਕੇ ਆਪਣੇ ਖਿਆਲ ਨਾਲ ਸੰਸਾਰ ਦੀ ਰਚਨਾ ਕਰੇਗਾ। ਵੈਸੇ ਆਹ ਵੀ ਸੰਸਾਰ ਆਪਣੇ ਮਨ ਦਾ ਹੀ ਖਿਆਲ ਹੈ, ਇਹ ਵੀ ਮਨ ਦਾ ਹੀ ਖਿਆਲ ਹੈ ਜਿਹੜਾ ਸੰਸਾਰ ਹੈ। ਇਹ ਵੱਡਾ ਸੁਪਨਾ ਹੈ, ਉਹ ਛੋਟਾ ਸੁਪਨਾ ਹੈ, ਇਹ ਵੀ ਸੁਪਨਾ ਹੈ, ਉਹ ਵੀ ਸੁਪਨਾ। ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉਂ ਸੰਸਾਰ। ਜੈਸਾ ਸੁਪਨਾ ਰੇਣਕਾ, ਤੈਸਾ ਸੰਸਾਰ, ਬਿਨਸਤ ਬਾਹਰ ਨਾ ਲੱਗੇ ਜਿਉਂ ਕਾਗਦ ਬੁੰਦਾਰ। ਇਹ ਤਾਂ ਹੈ ਤਾਂ ਸੁਪਨਾ ਹੀ ਹੈ, ਪਰ ਤੂੰ ਤਾਂ ਆਸਾਂ ਹੀ ਬਣੀਆਂ ਰੱਖੀਆਂ ਦੂਰ ਤੱਕ, ਬੜੀਆਂ ਲੰਮੀਆਂ ਲੰਮੀਆਂ ਪੱਕੀਆਂ ਮਨਿਆਦਾਂ ਵੀ ਆਪਾਂ ਕਿੱਥੇ ਜਾਣਾ, ਤੁਰ ਜਾਣਗੇ ਲੋਕ ਸਾਰੇ ਪਟਿਆਲੇ, ਬਾਅਦ ਚ ਫਿਰ ਆਪਾਂ ਹੀ ਮਾਲਕ ਬਣਾਂਗੇ। ਆਸ ਹੀ ਰੱਖੀ ਬੈਠੇ, ਆਪਾਂ ਕਿੱਥੇ ਜਾਣਾ, ਬੜਾ ਸਿਆਣਾ ਤੇਰੇ ਵਰਗੇ ਸਿਆਣੇ ਪਹਿਲਾਂ ਆਏ ਨੀ ਕਿਤੇ। ਉਦਨ ਹੀ ਪਤਾ ਲੱਗੂ ਜਦੋਂ ਖੜਕਿਆ ਡੰਡਾ ਤੁਰਦੇ ਬਣਨਾ। ਤਿਆਰੀ ਰੱਖਣੀ ਚਾਹੀਦੀ ਹਰ ਵੇਲੇ। ਉਹ ਸੁਪਨ ਅਵਸਥਾ ਸਤਸੰਗ ਜੀ ਸੁਪਨਾ ਬਣਾਉਂਦਾ ਵੀ ਮਨ ਹੈ, ਆ ਸੰਸਾਰ ਵੀ ਮਨ ਦੀ ਰਚਨਾ। ਜਿਹੜੇ ਪੁੱਤਰ ਨੂੰ ਲਾਡਾਂ ਨਾਲ ਪਾਲਿਆ ਸੀ ਨਾ, ਜਿੱਦਣ ਇਹ ਮਨ ਪੁੱਤਰ ਤੋਂ ਉਲਟ ਹੋ ਗਿਆ, ਅਖਬਾਰ ਚ ਪੜ੍ਹ ਲਿਓ ਸਵੇਰੇ, ਮੇਰਾ ਕੱਖ ਨਹੀਂ ਲੱਗ, ਉਲਟ ਹੋ ਗਿਆ। ਇਹੀ ਮਨ ਹੈ ਜਿਹੜਾ ਖਿਆਲ ਹੈ, ਸੰਸਾਰ ਜਿਹੜੀ ਰਚਨਾ ਮਨ ਦੇ ਖਿਆਲਾਂ ਦੀ, ਜਿਹਦੀ ਸੰਸਾਰ ਚ ਬਿਰਤੀ, ਉਹ ਸੰਸਾਰ ਦੇ ਨਾਲ ਜੁੜਿਆ ਸੱਤ ਮੰਨ ਰਿਹਾ। ਜਿਹਦੇ ਮਨ ਚ ਵਿਰਾਗ ਉਤਪੰਨ ਹੋ ਗਿਆ, ਉਹ ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਸੰਸਾਰ ਨਾਸਵੰਤ। ਜਿਹਦੀ ਬਿਰਤੀ ਬ੍ਰਹਮਾਕਾਰ ਹੋ ਗਈ, ਸਿਮਰਨ ਕਰਦਿਆਂ ਕਰਦਿਆਂ, ਜਗਤ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਮਨ ਦੇ ਖਿਆਲ ਹੀ ਨੇ, ਸੰਸਾਰ ਤਾਂ ਉਹੀ। ਆਪਣੇ ਖਿਆਲਾਂ ਕਰਕੇ ਸੰਸਾਰ ਭਾਸਦਾ ਹੈ। ਇੱਕ ਕਿੱਕਰ ਦੇ ਸੰਘੇ ਵਿੱਚ ਤਿੱਤਰ ਬੈਠਾ ਸੀ ਕਾਲਾ, ਤਿੰਨ ਬੰਦੇ ਤੁਰੇ ਜਾਂਦੇ ਸੀ, ਇੱਕ ਭਲਵਾਨ, ਇੱਕ ਸਬਜ਼ੀ ਵੇਚਣ ਵਾਲਾ ਤੇ ਇੱਕ ਫਕੀਰ। ਇੱਕ ਦੂਜੇ ਨੂੰ ਪੁੱਛਦੇ ਨੇ, ਬੋਲਦਾ ਕੀ ਹੈ ਤਿੱਤਰ? ਭਲਵਾਨ ਨੂੰ ਪੁੱਛਦੇ ਨੇ ਕੀ ਕਹਿੰਦਾ ਹੈ? ਉਹ ਆਪਣੇ ਖਿਆਲਾਂ ਦੇ ਮੁਤਾਬਕ ਕਹਿੰਦਾ, ਡੰਡ ਬੈਠ ਕਸਰਤ। ਮਿਲਦੀ ਗੱਲ ਉਹਦੇ ਨਾਲ। ਸਬਜ਼ੀ ਵਾਲਿਆਂ ਨੂੰ ਕਹਿੰਦੇ, ਤੁਸੀਂ ਦੱਸੋ ਜੀ ਕਿਆ ਬੋਲਦਾ ਹੈ? ਉਹ ਕਹਿੰਦਾ, ਨੂਣ ਤੇਲ ਅਦਰਕ ਕਹਿੰਦਾ ਖਿਆਲ। ਫਕੀਰ ਸਾਈਂ ਤੁਸੀਂ ਦੱਸੋ? ਉਹ ਫਕੀਰ ਕਹਿੰਦਾ, ਸੁਭਾਨ ਤੇਰੀ ਕੁਦਰਤ। ਇਹ ਵੀ ਉਹਦੇ ਨਾਲ ਹੀ ਆਵਾਜ਼ ਨਾਲ ਮਿਲਦੀ ਗੱਲ, ਖਿਆਲ ਆਪਣੇ ਆਪਣੇ। ਚੋਰ ਨੂੰ ਦੁਨੀਆਂ ਚੋਰ ਹੀ ਦਿਸਦੀ ਹੈ, ਤੇ ਸਤਸੰਗ ਜੀ ਸਾਧੂ ਨੂੰ ਸਾਧੂ ਹੀ ਦਿਸਦੀ ਹੈ। ਹਰ ਕੋਈ ਬੰਦਾ ਆਪਣੇ ਮਨ ਦੀ ਤੱਕੜੀ ਨਾਲ ਸੰਸਾਰ ਨੂੰ ਤੋੜਦਾ। ਜਿਹੋ ਜਿਹਾ ਆਪਣੇ ਖਿਆਲ ਨੇ ਉਹਨੂੰ ਉਹੋ ਜਿਹੀ ਲੱਗੀ ਜਾਂਦੀ। ਇਸ ਕਰਕੇ ਉੱਥੇ ਫਿਰ ਆਪਣੇ ਖਿਆਲ ਨਾਲ ਸੰਸਾਰ ਦੀ ਰਚਨਾ ਕਰਦਾ ਹੈ। ਵਾਲ ਤੋਂ ਸੈਂਕੜੇ ਗੁਣਾ ਬਰੀਕ ਉੱਥੇ ਪ੍ਰਵੇਸ਼ ਕਰਕੇ ਮਨ ਖਿਆਲ ਨਾਲ ਸੰਸਾਰ ਰਚ ਕੇ ਫਿਰ ਆਪ ਹੀ ਦੇਖਦਾ ਹੈ, ਆਪ ਹੀ ਦੁਖੀ ਹੁੰਦਾ ਹੈ। ਉਨਾ ਚਿਰ ਦੁਖੀ ਹੈ ਜਿੰਨਾ ਚਿਰ ਸੁਪਨਾ ਦੇਖ ਰਿਹਾ। ਉਹ ਸੁਪਨੇ ਵਿੱਚ ਕੋਈ ਜਗਾ ਦੇਵੇ, ਸੁਪਨੇ ਦਾ ਦੁੱਖ ਟੁੱਟ ਜਾਏਗਾ। ਜਿੱਦਣ ਆਪਾਂ ਨੂੰ ਜਾਗ ਆ ਗਈ, ਆਪਣਾ ਵੀ ਦੁੱਖ ਟੁੱਟ ਜਾਣਾ। ਪਰ ਉਸ ਵੇਲੇ ਜੇ ਉਹਨੂੰ ਪਤਾ ਹੋਵੇ ਨਾ, ਮੈਨੂੰ ਸੁਪਨਾ ਆ ਰਿਹਾ, ਦੁਖੀ ਵੀ ਨਹੀਂ ਹੁੰਦਾ। ਉਸ ਵੇਲੇ ਪਤਾ ਵੀ ਨਹੀਂ ਹੁੰਦਾ, ਸੁਪਨਾ ਬਣਾਇਆ ਵੀ ਆਪ, ਦੇਖਿਆ ਵੀ ਆਪ, ਸਵੇਰੇ ਮੂੰਹ ਢਿੱਲਾ ਜਾ ਵੀ ਆਪ ਹੀ ਕਰੀ ਫਿਰ ਦਿੰਦਾ, ਮਾੜਾ ਬਹੁਤ ਆਇਆ ਸੁਪਨਾ। ਆਇਆ ਕਿੱਥੋਂ ਹੈ? ਸਾਰੇ ਵੱਡਾ ਗੇਟ, ਅੰਦਰਲਾ ਗੇਟ ਸਭ ਚਿਟਕੀਆਂ ਲੱਗੀਆਂ, ਆ ਉਹਨੇ ਕਿੱਥੋਂ ਜਾਣਾ? ਉਹ ਤਾਂ ਬਣਾਇਆ ਬਿਮਾਰੀ ਆਪ ਹੀ, ਤੇ ਦੇਖਿਆ ਵੀ ਆਪ। ਸਵੇਰੇ ਝੋਲਾ ਚੱਕ ਕੇ ਪੁੱਛਦੇ ਫਿਰਦੇ ਨੇ ਕਈ, ਬੜਾ ਮਾੜਾ ਸੁਪਨਾ ਹੈ। ਜੋ ਸਵੇਰੇ ਦਿਨ ਚ ਕਿਤੇ ਚੰਗੀ ਕਲਪਨਾ ਕੀਤੀ ਹੋਈ ਨਹੀਂ, ਕਾਲੇ ਕੱਪੜਿਆਂ ਵਾਲੇ ਦਿਖਦੇ ਜੀ ਰਾਤ ਨੂੰ, ਸਾਰਾ ਦਿਨ ਸੜਦੇ ਰਿਹਾ ਤੇ ਉਹਨੂੰ ਚਿੱਟੇ ਵਾਲੇ ਕਿੱਥੋਂ ਦਿਸਣੇ? ਸੜ ਕੇ ਕਾਲਾ ਹੀ ਹੋਣਾ। ਮੈਨੂੰ ਸੱਪ ਦਿਖਦਾ ਰਿਹਾ, ਦੇਖ ਦੇਖ ਕੇ ਦੂਜੇ ਨੂੰ ਦੁਖੀ ਹੁੰਦਾ ਰਿਹਾ, ਤੇ ਸੱਪ ਹੀ ਬਣਨਾ ਸੀ ਨਾ। ਦਿਰ ਬਕਾਰ ਕਰਤ ਸਰਮ ਪਾਇਓ, ਨੈਣੋ ਨੀਂਦ ਸੁਪਨ ਬਰੜਾਇਓ। ਮਹਾਰਾਜ ਕਹਿੰਦੇ, ਕਿੱਥੋਂ ਆਉਂਦਾ ਸੁਪਨਾ? ਮਨ ਹੀ ਬਣਾਉਂਦਾ ਹੈ, ਤੇਰੇ ਦਿਨ ਦੇ ਖਿਆਲ ਨੇ। ਤੁਸੀਂ ਸਾਰਾ ਦਿਨ ਸਿਮਰਨ ਕਰੋ, ਬਾਣੀ ਪੜ੍ਹੋ, ਰਾਤ ਨੂੰ ਕਿਤੇ ਫਿਰ ਦਰਸ਼ਨ ਹੋਣਗੇ ਗੁਰੂ ਕੇ ਸਥਾਨ, ਫਿਰ ਦੱਸਦਾ ਫਿਰੇਗਾ। ਦੱਸਣਾ ਨਹੀਂ ਚਾਹੀਦਾ ਵੈਸੇ, ਫਿਰ ਉਹ ਆਂਢੀਆਂ ਗੁਆਂਢੀ ਨੂੰ, ਮੈਨੂੰ ਤਾਂ ਕਿਰਪਾ ਹੋ ਗਈ ਰਾਤ ਦਰਸ਼ਨ ਹੋਣ, ਹੈ ਤੇਰੇ ਖਿਆਲ ਹੀ ਨੇ। ਜੰਗਲ ਦੀ ਊਠ ਵਾਲੀ ਪੂਛ ਬਣੀ ਹੈ ਸਾਧ ਸੰਜੀ, ਉਹਦੇ ਊਠ ਜਦੋਂ ਆਪਣੇ ਪਿੰਡੇ 'ਤੇ ਪੂਛ ਮਾਰਦਾ ਨਾ ਜੰਗਲ ਦਾ, ਉਹਨੂੰ ਭਰਮ ਪੈ ਜਾਂਦਾ ਮੈਂ ਡੰਡਾ ਮਾਰਿਆ। ਡੰਡਾ ਮਾਰਿਆ ਨਹੀਂ ਕਿਸੇ ਨੇ, ਪੂਛ ਉਹਦੀ ਆਪਣੀ ਹੈ। ਆਪ ਹੀ ਖਿਆਲ ਬਣਾ ਕੇ, ਆਪ ਹੀ ਕਲਪਨਾ ਕਰਕੇ ਦੁਖੀ ਹੋਈ ਜਾਂਦਾ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਸੇ ਮਨ ਨੂੰ ਤੁਸੀਂ ਬਾਣੀ ਨਾਲ ਜੋੜ ਕੇ ਰੱਖੋ, ਇਹ ਬ੍ਰਹਮ ਦਾ ਰੂਪ ਬਣ ਜਾ। ਇਸ ਕਰਕੇ ਸਤਸੰਗ ਜੀ ਸੁਪਨਾ ਆਇਆ ਰਾਜੇ ਨੂੰ ਸ਼ਮੀਰ ਨੂੰ ਕਿ ਇਹ ਜਨਮ ਛੱਡ ਕੇ ਦੂਜਾ ਜਨਮ, ਉਹ ਛੱਡ ਕੇ ਤੀਜਾ ਜਨਮ, 100 ਜਨਮ ਸੁਪਨੇ ਚ ਉਤਾਰੇ। ਏਡਾ ਸਮਰੱਥ ਹੈ ਸਾਡਾ ਗੁਰੂ ਸੁਪਨੇ ਚ। 101 ਜਨਮ ਭੀਲਾਂ ਦੇ ਘਰ ਜੰਮ ਪਿਆ, ਬਚਪਨ ਜਵਾਨੀ ਵਿਆਹ ਸ਼ਾਦੀ ਬਾਲ ਬੱਚਿਆਂ ਵਾਲਾ ਹੋ ਗਿਆ, ਦੇਸ਼ ਕਾਲ ਪੈ ਗਿਆ, ਪਰਿਵਾਰ ਲੈ ਕੇ ਜੰਗਲ ਜਾ ਕੇ ਪੀਲੂਆਂ ਦਰਖਤ ਉੱਤੇ ਚੜ ਕੇ ਪੀਲੂ ਤੋੜ ਤੋੜ ਕੇ ਖਾਂਦਾ ਹੈ, ਬੱਚਿਆਂ ਨੂੰ ਸਿੱਟਦੇ ਪਰ ਪਤਲੀ ਟਾਹਣੀ ਤੇ ਪੈਰ ਰੱਖਿਆ, ਟੁੱਟ ਗਈ ਗਿਰ ਗਿਆ, ਜਾ ਖੁੱਲ ਗਈ, ਪਰ ਮੂੰਹ ਦੇ ਵਿੱਚੋਂ ਪੀਲੂਆਂ ਦਾ ਜੇ ਸਵਾਦ ਆ ਰਿਹਾ, ਸੋਚਦਾ ਸੁਪਨਾ ਸੀ ਪਰ ਸਵਾਦ ਮੂੰਹ ਚ ਅਜੇ ਪੀਲੂਆਂ ਦਾ, ਦਿਨ ਚੜਿਆ, ਆ ਕੇ ਨਮਸਕਾਰ ਕੀਤੀ, ਸ਼ਮੀਰ ਮੰਗਲਾ ਮਹਾਰਾਜ, ਜਨਮ ਮਨ ਕੱਟ ਦਿਓ, ਤੇਰਾ ਜਨਮ ਮਨ ਕੱਟੇਗਾ ਸ਼ਮੀਰ, ਤੂੰ ਮੁਕਤ ਹੋਇਆ। ਸੱਚੇ ਪਾਤਸ਼ਾਹ ਇਹ ਤਿੰਨ ਦਿਨ ਪਹਿਲਾਂ ਆਪ ਜੀ ਨੇ ਬਚਨ ਨਹੀਂ ਕਿਹਾ, ਸੁਪਨਾ ਆਇਆ ਸੀ ਰਾਤ ਤੈਨੂੰ ਸ਼ਮੀਰ? ਹਾਂ ਮਹਾਰਾਜ। ਕੀ ਦੇਖਿਆ? ਮਹਾਰਾਜ 101 ਜਨਮ ਦੇਖੇ, ਤੇਰਾ ਜੇ ਰਹਿੰਦਾ ਸੀ 101 ਜਨਮ। ਇਹ ਗੁਰੂ ਦੀ ਸਰਨ ਵਿੱਚ ਆਉਣ ਦਾ ਫਲ ਹੈ ਸਾਧ ਸਿੰਘ ਜੀ, ਗੁਰੂ ਸਮਰੱਥ ਹੈ, ਮੇਟ ਦਿੰਦਾ ਸੂਲੀ ਤੋਂ ਸੂਲ ਬਣ ਜਾਂਦੀ, ਜੀਵਨ ਬਦਲ ਜਾਂਦੇ ਨੇ। 19 ਸਾਲ ਹੋ ਗਏ ਦੇਖਦਿਆਂ, ਜਿਨ੍ਹਾਂ ਦਾ ਕੰਮ ਸੀ ਦਿਨ ਰਾਤ ਸ਼ਰਾਬਾਂ ਪੀਣੀਆਂ, ਉਹ ਸਵੇਰੇ ਉੱਠ ਕੇ ਸਿਮਰਨ ਕਰੇ, ਇਹ ਸੰਗਤ ਦੀ ਕਿਰਪਾ, ਗੁਰੂ ਦੀ ਕਿਰਪਾ। ਇਸ ਕਰਕੇ ਵਿਚਾਰ ਆਪਾਂ ਸ਼ੁਰੂ ਕੀਤੀ ਸੀ, ਸਮਾਪਤੀ ਦਾ ਸਮਾਂ ਹੋ ਚੁੱਕਾ ਹੈ, ਥੋੜੇ ਜਿਹੇ ਮਿੰਟ ਅੱਜ ਵੱਧ ਲੱਗਣਗੇ, ਕਿਉਂਕਿ ਅੱਜ ਸਮਾਪਤੀ ਹੈ। ਬਾਬਾ ਜੀ ਨੇ ਆਏ ਗੁਰਮੁਖ ਪਿਆਰਿਆਂ ਦਾ, ਸੰਗਤਾਂ ਦਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਅਕਾਲ ਪੁਰਖ ਦਾ ਧੰਨਵਾਦ ਵੀ ਕਰਨਾ ਅਤੇ ਸੇਵਾ ਕਰਨ ਵਾਲੇ ਗੁਰਮੁਖਾਂ ਦਾ ਸਤਿਕਾਰ ਵੀ ਕਰਨਾ, ਸਨਮਾਨ ਸ਼ਰਧਾ ਭਾਵਨਾ ਦਾ ਸਬੂਤ ਦਿਓ, ਬੈਠੇ ਰਹੋ ਜਿੰਨਾ ਚਿਰ ਸਤਿਗੁਰਾਂ ਦੇ ਸਰੂਪ। ਆਪਾਂ ਸਤਿਕਾਰ ਸਾਹਿਬ ਵਧਾਏਗੀ ਨਹੀਂ ਦਿੰਦੇ ਦਰਬਾਰ ਸਾਹਿਬ ਵਿੱਚ, ਉਸ ਤੋਂ ਬਾਅਦ ਆਤਿਸ਼ਬਾਜ਼ੀ ਵੀ ਚੱਲਣੀ ਹੈ ਸਾਹਮਣੇ, ਹਰੇਕ ਸਾਲੀ ਚੱਲਦੀ ਹੈ, ਥੋੜੇ ਜਿਹੇ ਮਿੰਟ ਵੱਧ ਲੱਗਣਗੇ, ਕਾਹਲੀ ਨਹੀਂ ਕਰਨੀ। ਅੱਜ ਆਪਾਂ ਅਨੰਦ ਸਾਹਿਬ ਦਾ ਪਾਠ ਕਰਨਾ ਰਲ ਕੇ ਤਿੰਨ ਹਿੱਸਿਆਂ 'ਚ, ਅੱਗੇ ਰੋਜ਼ ਗੁਰੂ ਸਤੋਤਰ ਪੜ੍ਹਦੇ ਹਾਂ। ਅੱਜ ਸਮਾਪਤੀ ਅਨੰਦ ਸਾਹਿਬ ਦਾ ਪਾਠ ਕਰਕੇ, ਅਰਦਾਸ ਕਰਕੇ, ਹੁਕਮਨਾਮੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ, ਅਲਾਹੀ ਦਰਗਾਹੀ ਹੁਕਮ ਸੁਣ ਕੇ ਕਈ ਗੁਰਮੁਖ ਨਾਲ ਬੋਲਣ ਲੱਗ ਪੈਂਦੇ ਨੇ ਵੀ ਸਾਨੂੰ ਆਉਂਦਾ ਹੀ ਹੈ ਪਹਿਲਾਂ ਹੀ, ਇਹ ਸ਼ਹਿਰਾਂ 'ਚ ਥੋੜਾ ਜਿਹਾ ਜ਼ਿਆਦਾ ਕਿਰਪਾ ਹੈ। ਸਾਡੇ ਕੋਲ ਟੁੱਟੀਆਂ ਫੁੱਟੀਆਂ ਪੰਕਤੀਆਂ ਚਾਰ ਕਾਲੋਂ ਆ ਤਾਂ ਜਾਂਦੀਆਂ ਬਾਣੀ ਦੀਆਂ, ਫਿਰ ਹੁਕਮਨਾਮਾ ਲੈਣ ਨੂੰ ਭੁਲਾ ਆਉਂਦੇ ਨੇ, ਕਈ ਵਾਰੀ ਕਦੇ ਵੀ ਹੁਕਮਨਾਮਾ ਸਾਹਿਬ ਦੇ ਨਾਲ ਬੋਲੀਦਾ ਨਹੀਂ ਹੁੰਦਾ। ਅਸੀਂ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਨੂੰ ਦੇਖਿਆ, ਹੱਥ ਜੋੜ ਕੇ ਅਦਬ ਸਹਿਤ ਸੁਣ ਰਹੇ ਨੇ, ਹੁਕਮ ਕੀ ਆ ਰਿਹਾ ਸਤਿਗੁਰਾਂ, ਇਹ ਕਹਿੰਦੇ ਨੇ ਸਾਨੂੰ ਆਉਂਦਾ ਹੀ ਹੈ ਪਹਿਲਾਂ ਹੀ, ਸਾਨੂੰ ਕੀ ਸੁਣਾ ਰਹੇ, ਸਿੱਖਣ ਵਾਲੀ ਬਾਤ। ਕਦੇ ਸਤਿਗੁਰਾਂ ਦੇ ਜਦੋਂ ਹੁਕਮ ਲਿਆ ਜਾਂਦਾ ਨਾਲ ਬੋਲੀਦਾ ਨਹੀਂ ਹੁੰਦਾ, ਕਦੇ ਵੀ ਸੁਣੀਦਾ, ਸਰਵਣ ਕਰੀਦਾ ਕਿ ਹੁਕਮ ਕੀ ਆ ਰਿਹਾ ਸਤਿਗੁਰੂ ਮਹਾਰਾਜ, ਸਰਵਣ ਕਰਕੇ ਫਿਰ ਅਗਲਾ ਪ੍ਰੋਗਰਾਮ ਬਾਬਾ ਜੀ ਆਪ ਜੀ ਨੂੰ ਸੰਖੇਪ ਰੂਪ 'ਚ ਬੇਨਤੀ ਕਰਨਗੇ, ਸ਼ਰਧਾ ਨਾਲ ਬੈਠੇ ਰਹਿਣਾ। ਹੁਣ ਤਿੰਨ ਹਿੱਸਿਆਂ 'ਚ ਅਨੰਦ ਸਾਹਿਬ ਦੇ ਪਾਠ ਵਿੱਚ ਹਾਜ਼ਰੀਆਂ ਲਾਓ, ਫਿਰ ਅਰਦਾਸ।
ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿੰਨੀ ਵਸਾਇਆ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਾਂਭ ਸਾਰਨਾ, ਨਾਨਕ ਮਨ ਮੇਰੇ ਸਦਾਰੋ ਹਰ ਨਾਲੇ, ਸਦਾ ਸਿਮਲਾਹਾ ਤੇਰੀ ਨਾਮ ਮਨ ਵਸਾਵੇ, ਗਵਾਈਆਂ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਪੰਚ ਦੁੱਧ ਦੁੱਧ ਵਸ ਕੀਤੇ ਕਾਲ ਘੱਟ ਕੁਮਾਰਿਆ ਆਨੰਦ ਸਰੋਵਰ ਭਾਗੀਓ ਸਗਲ ਮਨੋਰਥ ਪੂਰੇ ਸੰਤ ਸਾਜਨ ਭਏ ਸਰਤ ਪੂਰੇ ਗੁਰਦੇ ਜਾਣੀ ਵਾਹਿਗੁਰੂ ਜੀ ਕੀ ਫਤਿਹ।